ਹੁਣ ਵੇਖੋ ਖਾਣ ਵਾਲੇ ਕਬੂਤਰ ਨਹੀਂ ਛੱਡਦੇ, ਨਾਲੇ ਕਿਹੋ ਜਿਹਾ ਜੀਵ ਹੈ ਗੁਰਮੁਖੋ, ਕਿਹੋ ਜਿਹਾ ਪੰਛੀ ਹੈ, ਖਾਣ ਵਾਲੇ ਨਹੀਂ ਛੱਡਦੇ। ਮੁਰਦਾਰ ਖਾਣਾ ਮਾੜਾ, ਚਾਹੇ ਉਹ ਕੋਈ ਵੀ ਹੋਵੇ, ਕੋਈ ਹੱਕ ਨਹੀਂ ਤੈਨੂੰ ਗਾਂ ਸਮਝਣਾ, ਜਾਂ ਅਸੀਂ ਗਾਂ ਖਾ ਸਕਦੇ ਹਾਂ ਸੂਰ ਨਹੀਂ ਖਾਣਾ, ਅਸੀਂ ਸੂਰ ਖਾ ਸਕਦੇ ਹਾਂ ਗਾਂ ਨਹੀਂ ਖਾਣੀ, ਤੈਨੂੰ ਕਿਸੇ ਦਾ ਸਵਾਸ ਕੱਢਣ ਦੀ ਹੱਕ ਤੈਨੂੰ ਕਿਹਨੇ ਦਿੱਤਾ, ਕਿਸੇ ਦਾ ਜੀਵਨ ਖੋਣ ਦਾ ਹੱਕ ਤੈਨੂੰ ਕਿਹਨੇ ਦਿੱਤਾ। ਜੇ ਤੂੰ ਮੁਰਦਿਆਂ ਨੂੰ ਜਿਉਂਦੇ ਨਹੀਂ ਕਰ ਸਕਦਾ ਤੇ ਜਿਉਂਦਿਆਂ ਨੂੰ ਮਾਰਨ ਦਾ ਹੱਕ ਤੈਨੂੰ ਕਿਹਨੇ ਦਿੱਤਾ। ਸੋ ਧਿਆਨ ਦੇਣਾ ਗੁਰਮੁਖੋ, ਭਾਈ ਸੀਹਾਂ ਆਖਣ ਲੱਗਾ ਲੈਣਿਆ ਕੱਢ ਲਾਇਆ ਆਪਣਾ ਬੁੱਕ, ਜਿਹੜਾ ਆਟੇ ਦਾ ਪਾਇਆ ਹੀ ਨਾ ਬਾਹਰ ਕੱਢ ਲੈ, ਮੈਨੂੰ ਨਹੀਂ ਜ਼ਰੂਰਤ। ਉਹਨੇ ਇੱਕ ਬੁੱਕ ਜਿਹੜਾ ਪਾਇਆ ਸੀ ਉਵੇਂ ਜਿਵੇਂ ਬਾਹਰ ਕੱਢ ਲਿਆ। ਤੇਰਾ ਗੁਰੂ ਕਿਹੜਾ ਇੱਥੇ ਵੇਖਦਾ, ਤੂੰ ਲੈ ਜਾ। ਕਹਿੰਦੇ ਮੇਰਾ ਸਤਿਗੁਰੂ ਹਰ ਥਾਂ ਤੇ ਵੇਖਦਾ। ਹੁਣ ਵੇਖੋ ਇਹਦਾ ਪ੍ਰਭਾਵ ਜੀਵਨ ਦਾ ਲਹਿਣੇ ਉੱਤੇ ਪੈ ਗਿਆ, ਸੀਹੇ ਦਾ ਪ੍ਰਭਾਵ ਲਹਿਣੇ ਤੇ ਪਿਆ। ਉਸੇ ਵੇਲੇ ਸੀਹਾਂ ਜਦੋਂ ਮੁੜ ਕੇ ਆਇਆ ਤੇ ਭਾਈ ਲਹਿਣੇ ਨੇ ਦੁਕਾਨ ਸਮੇਟ ਲਈ, ਪਿੱਛੇ ਪਿੱਛੇ ਆ ਗਿਆ, ਵੇਖਾਂ ਤੇ ਸਹੀ ਇਹਦਾ ਜੀਵਨ ਹੈ ਕਿਹੋ ਜਿਹਾ, ਘਰ ਕਿਹੋ ਜਿਹਾ, ਵੇਖਾਂ ਤੇ ਸਹੀ ਪ੍ਰਭਾਵ ਪਿਆ, ਅਸਰ ਹੋਇਆ ਮਨ ਉੱਤੇ, ਅਸਰ ਹੋਇਆ। ਮੈਨੂੰ ਬਜਾਦ ਹੈ ਮਹਾਂਪੁਰਸ਼ ਬਚਨ ਕਰਦੇ ਹੁੰਦੇ ਸੀ ਸਾਡੇ, ਉਹਨਾਂ ਨੇ ਕਹਿਣਾ ਭਾਈ ਅਸਰ ਤੁਹਾਡੇ ਜੀਵਨ ਦਾ ਹੋਏਗਾ। ਗੁਰਸਿੱਖ ਦਾ ਤੇ ਚੱਲਦਾ ਫਿਰਦਾ ਜੀਵਨ ਹੀ ਇੱਕ ਪ੍ਰਚਾਰ ਹੈ। ਗੁਰਸਿੱਖ ਦੀ ਜੀਵਨ ਨੂੰ ਵੇਖ ਕੇ ਕਈਆਂ ਦਾ ਜੀਵਨ ਬਣਦਾ। ਗੁਰਸਿੱਖ ਦਾ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਆਪਣਾ ਨੇਮ ਨਾ ਛੱਡਣਾ, ਇਹਦੇ ਵੱਲ ਵੇਖ ਕੇ ਹੀ ਕਈਆਂ ਦਾ ਜੀਵਨ ਬਣ ਜਾਂਦਾ। ਪਰਿਵਾਰ ਵਿੱਚ ਬੱਚੇ ਰੋਜ਼ ਵੇਖਦੇ ਨੇ ਬਾਪੂ ਕਿੰਨੇ ਵਜੇ ਉੱਠਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਇਹਦਾ ਅਸਰ ਬੱਚਿਆਂ ਤੇ ਹੁੰਦਾ। ਤੇ ਜੇ ਹੁਣ ਗੁਰਮੁਖੋ ਅੰਮ੍ਰਿਤਧਾਰੀ ਪਿਤਾ ਆਪਣੇ ਬੱਚਿਆਂ ਨੂੰ ਆਖਦਾ ਹੈ ਕਿ ਬੱਚਿਓ ਅੰਮ੍ਰਿਤ ਛਕ ਲਓ, ਨਾਮ ਜਪੋ, ਭਜਨ ਕਰੋ, ਕਹਿੰਦੇ ਨੇ ਰਹਿਣ ਦੇ, ਤੇਰੇ ਅੰਮ੍ਰਿਤ ਅਸੀਂ ਵੇਖਿਆ, ਨਿੱਕੇ ਨਿੱਕੇ ਬੱਚੇ ਨਹਾ ਕੇ ਸਕੂਲ ਜਾਂਦੇ ਨੇ, ਤੂੰ ਬਿਨਾਂ ਮੂੰਹ ਧੋਤੇ ਹੀ ਚਾਹ ਪੀ ਲੈਂਦਾ, ਅੰਮ੍ਰਿਤਧਾਰੀ ਦਾ ਮੈਨੂੰ ਪਤਾ ਸਾਨੂੰ ਤੇਰੇ ਅੰਮ੍ਰਿਤ ਛਕੇ ਦਾ, ਉਹਦਾ ਅਸਰ ਕੋਈ ਨਹੀਂ ਹੁੰਦਾ। ਅੰਮ੍ਰਿਤਧਾਰੀਆਂ ਦੇ ਜੀਵਨ ਦਾ ਅਸਰ ਹੁੰਦਾ ਬੱਚਿਆਂ ਤੇ, ਪਰਿਵਾਰ ਤੇ। ਜਿਹੜੇ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲੇ ਨੇ, ਭਜਨ ਕਰਨ ਵਾਲੇ ਨੇ, ਅਗਰ ਉਹਨਾਂ ਦੇ ਬੱਚੇ ਭੁੱਲ ਭੁਲੇਖੇ ਗਲਤ ਰਾਹੇ ਪੈ ਵੀ ਜਾਣ, ਫਿਰ ਵੀ ਆਪਣੇ ਪਿਤਾ ਤੋਂ ਭੈ ਖਾਂਦੇ ਰਹਿੰਦੇ, ਡਰਦੇ ਨੇ ਕਿ ਸਾਡਾ ਪਿਤਾ ਪਾਠ ਕਰਦਾ, ਭਜਨ ਕਰਦਾ, ਸਵੇਰੇ ਉੱਠਦਾ, ਬਾਹਰ ਜਦੋਂ ਕਿਸੇ ਕੋਲ ਗੱਲ ਕਰਨਗੇ ਤੇ ਚੰਗੀ ਕਰਨਗੇ, ਠੀਕ ਹੈ ਅਸੀਂ ਮਾੜੇ ਪਾਸੇ ਪੈ ਗਏ, ਬੱਚੇ ਕਹਿਣਗੇ ਅਸੀਂ ਮਾੜੇ ਪਾਸੇ ਪੈ ਗਏ, ਵੱਖਰੀ ਗੱਲ ਹੈ, ਪਰ ਮੇਰਾ ਪਿਤਾ ਹੀ ਸੰਤ ਹੈ, ਮੇਰਾ ਬਾਪੂ ਸੰਤ ਹੈ, ਸਾਧੂ ਹੈ, ਸਾਧੂ ਇਹ ਬੱਚੇ ਕਹਿਣਗੇ, ਭਾਵੇਂ ਉਹ ਆਪ ਇਸ ਲਾਈਨ ਤੇ ਨਾ ਹੀ ਲੱਗਣ। ਤੇ ਅਸਲ ਵਿੱਚ ਜੀਵਨ ਸਾਡੇ ਜੀਵਨ ਵੱਲ ਵੇਖ ਕੇ ਬਣਨਾ। ਗੁਰਸਿੱਖ ਦਾ ਜੀਵਨ ਹੀ ਇੱਕ ਪ੍ਰਚਾਰ ਹੁੰਦਾ ਹੈ। ਆਪਣਾ ਜੀਵਨ ਉੱਚਾ ਸੁੱਚਾ ਹੋਏਗਾ, ਉਹਦੇ ਵੱਲ ਵੇਖ ਕੇ ਕੋਈ ਨਾ ਕੋਈ ਰਿਸ਼ਤੇਦਾਰੀ ਚੋਂ, ਕੋਈ ਪਿੰਡ ਵਿੱਚੋਂ, ਕੋਈ ਇਲਾਕੇ ਚੋਂ, ਉਹ ਵੀ ਆਪਣਾ ਜੀਵਨ ਬਣਾ ਲੈਂਦਾ ਵੇਖ ਕੇ। ਇਸ ਕਰਕੇ ਪਹਿਲਾਂ ਆਪਣਾ ਜੀਵਨ ਬਣਾਉਣਾ ਬੜਾ ਜ਼ਰੂਰੀ ਹੈ। ਤੇ ਧਿਆਨ ਦੇਣਾ, ਭਾਈ ਸੀਹੇ ਦਾ ਪ੍ਰਭਾਵ ਲਹਿਣੇ ਤੇ ਪਿਆ, ਹੱਦ ਹੋ ਗਈ। ਤਿੰਨ ਦਿਨਾਂ ਦਾ ਭੁੱਖਾ ਥੋੜਾ ਜਿਹਾ ਆਟਾ ਲੈ ਕੇ ਚੱਲਦਾ ਬਣਿਆ, ਇੱਕ ਬੁੱਕ ਆਟੇ ਦਾ ਨਹੀਂ ਪਵਾਇਆ ਮੇਰੇ ਤੋਂ, ਇੱਕ ਬੁੱਕ ਆਟੇ ਦਾ ਨਹੀਂ ਪਵਾਇਆ, ਪ੍ਰਭਾਵ ਪਿਆ। ਜਿਵੇਂ ਸਾਧ ਸੰਗਤ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਨ ਵਾਸਤੇ ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਮੁੱਖ ਮੰਤਰੀ ਸੀ, ਚੰਡੀਗੜ੍ਹ ਆਏ ਦਰਸ਼ਨ ਕਰਨ ਵਾਸਤੇ। ਮਹਾਂਪੁਰਸ਼ਾਂ ਦੀ ਜਿੱਥੇ ਕੁਰਸੀ ਲੱਗੀ ਸੀ ਉੱਥੇ ਦਰੀ ਵਿਛਾ ਦਿੱਤੀ ਗਈ। ਜਦੋਂ ਅੰਦਰ ਮੱਥਾ ਟੇਕਣ ਜਾਣਾ ਸੀ ਤੇ ਕੁਰਸੀ ਖਾਲੀ ਸੀ। ਇਹ ਕਹਿੰਦੇ ਕੁਰਸੀ ਤੇ ਮੈਂ ਬਹਿਣਾ? ਕਹਿੰਦੇ ਨਹੀਂ ਜੀ, ਮਹਾਂਪੁਰਸ਼ਾਂ ਦੀ ਕੁਰਸੀ ਹੈ, ਇਹਦੇ ਤੇ ਉਹ ਆ ਕੇ ਬਹਿਣਗੇ। ਫਿਰ ਥੱਲੇ ਬਹਿ ਗਏ, ਬਹਿਣਾ ਪਿਆ, ਥੱਲੇ ਬਹਿ ਬੈਠ ਗਏ। ਥੋੜੇ ਸਮੇਂ ਬਾਅਦ ਮਹਾਂਪੁਰਸ਼ ਆਏ, ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਬਚਨ ਸੁਣੇ, ਦਰਸ਼ਨ ਕੀਤੇ, ਮਨ ਸ਼ਾਂਤ ਹੋਇਆ। ਜਦੋਂ ਬਾਹਰ ਆਏ ਤੇ ਬੋਡੀਗਾਰਡ ਪੁੱਛਦੇ ਨੇ, ਕਹਿੰਦੇ ਜੀ ਤੁਹਾਨੂੰ ਤੇ ਕੁਰਸੀ ਵੀ ਨਹੀਂ ਦਿੱਤੀ ਬਹਿਣ ਵਾਸਤੇ ਮਹਾਂਪੁਰਸ਼ਾਂ ਨੇ, ਕੁਰਸੀ ਵੀ ਨਹੀਂ ਮਿਲੀ। ਕਹਿਣ ਲੱਗੇ ਨਹੀਂ, ਸਾਧੂ ਦੁਨੀਆਂ ਵਿੱਚ ਬੜੇ ਵੇਖੇ ਨੇ, ਪਰ ਮੇਰੇ ਲਈ ਹਾਰ ਲੈ ਕੇ ਖਲੋਤੇ ਹੁੰਦੇ ਨੇ, ਇਹ ਮੈਂ ਪਹਿਲਾ ਸਾਧੂ ਵੇਖਿਆ ਜਿਹੜਾ ਮੇਰੀ ਵੀ ਪਰਵਾਹ ਨਾ ਕਰੇ, ਬੇਪਰਵਾਹ। ਇਹ ਬੇਪਰਵਾਹ ਸਾਧੂ ਨੇ ਤੇ ਇਹ ਉਹਨਾਂ ਮਹਾਂਪੁਰਸ਼ਾਂ ਦਾ ਪ੍ਰਤਾਪ ਸਿੰਘ ਕੈਰੋਂ ਦੇ ਮਨ ਉੱਤੇ ਅਸਰ ਹੋਇਆ। ਗਿਆਨੀ ਜੈਲ ਸਿੰਘ ਨੇ ਸਮਾਂ ਮੰਗਿਆ ਦਰਸ਼ਨ ਕਰਨੇ ਨੇ, ਰਾੜਾ ਸਾਹਿਬ ਰਾਸ਼ਟਰਪਤੀ ਸੀ, ਸਮਾਂ ਮਿਲ ਗਿਆ, ਰਾੜਾ ਸਾਹਿਬ ਆ ਜਾਓ। ਜਦੋਂ ਰਾੜਾ ਸਾਹਿਬ ਗੱਡੀਆਂ ਆਈਆਂ, ਲੇਟ ਹੋ ਗਿਆ ਗਿਆਨੀ ਜੈਲ ਸਿੰਘ, ਆਪਣੇ ਟਾਈਮ ਤੋਂ ਅੱਧਾ ਘੰਟਾ ਲੇਟ। महापुरशां ने गोबिंदगढ़ दीवान ते जाना सी। बाहर ड्यूटी ते आ गई गड्डी, जदों महापुरश लगे जान ते उन्ने नूं गड्डियां आ गईयां। राष्ट्रपति दर्शन करन वास्ते आया, महापुरशां ने घड़ी ते हाथ लाता भी लेट हो गया भाई, घड़ी ते हाथ ला के चले गए, परवाह ही नहीं कीती। फिर गोबिंदगढ़ दीवान लाया, सारा दीवान उन्होंने बैठ के सुनिया। फिर राड़ा साहब महापुरश आ गए, वह फिर पिछे ही आया, फिर आके टाइम लैके महापुरशां नूं मिले। इस गल का प्रभाव राष्ट्रपति ते पिया भी इहो जे साधु जिन्हां नूं मेरी भी परवाह नहीं। इस करके गुरमुखो, जे साडा उच्चा सुच्चा जीवन होएगा उहदा प्रभाव दूसरे ते पैंदा, कल्लियां गल्लां नाल गल नहीं बनदी, जीवन का प्रभाव पैंदा। साडा जीवन किहो जिहा, भजन करन वाले बंदगी करन वालियां दा जीवन जग नालों वखरा है। भगतां की चाल निराली, चाला निराली भगतां केरी, बिखम मार्ग चलना, लभ लोभ अहंकार तज तृष्णा, बहुत नाही बोलना।
तेरे प्यारे आंदी चाल निराली,
रब दे प्यारियां दी चाल निराली है,
जग नालों रहण वखरे। तेरे प्यारे आंदी चाल
संसार नालों जिउणा, भगतां ते संसारियां जोड़ कदे ना आया, संसारियां दा ते भजन करन वालियां दा कदे जोड़ नहीं आ सकदा। भजन करन वाले नाम जपण वालियां दी गल ही वखरी है। भाई सिंहे दे जीवन दा प्रभाव पिया, मगर ही तुर पिया गुरमुखो, पिछे ही भाई लैणे ने दुकान समेट ली, वेख्या कच्चा कोठा है, बहुते चंगे दरवाजे नहीं लगे हुए, अंदर बैठा नजर आ रहा भाई सिंहा, जाके घर वाली नूं आखिया, भगवान ने महाराज दी कृपा हो गई, आ वेख आ जाटा मिल गया, पका प्रशादे, नमक पाक चार प्रशादे पकाए, ਲੈਣਾ ਜੀ ਬਾਹਰ ਖਲੋਤੇ ਵੇਖਦੇ ਨੇ ਚਾਰ ਪ੍ਰਸ਼ਾਦੇ ਪੱਕ ਕੇ ਆ ਗਏ ਦੋਵੇਂ ਜਣੇ ਬਹਿ ਗਏ ਆਹ ਲਓ ਜੀ ਵਾਹਿਗੁਰੂ ਤਿੰਨ ਪ੍ਰਸ਼ਾਦੇ ਪੱਕੇ ਤਿੰਨ ਪ੍ਰਸ਼ਾਦੇ ਆਹ ਦੋ ਪ੍ਰਸ਼ਾਦੇ ਤੁਸੀਂ ਛਕ ਲਓ ਘਰ ਵਾਲੀ ਕਹਿੰਦੀ ਇੱਕ ਮੈਂ ਛਕ ਲੈਂਦੀ ਨਹੀਂ ਭਗਵਾਨ ਨੇ ਤੂੰ ਬੱਚੇ ਨੂੰ ਦੁੱਧ ਪਿਆਉਣਾ ਹੈ ਤੂੰ ਦੋ ਛਕ ਲੈ ਮੈਂ ਇੱਕ ਛਕ ਲੈਂਦੀ ਨਹੀਂ ਜੀ ਕਹਿੰਦੀ ਤੁਸੀਂ ਸਾਰਾ ਦਿਨ ਕੰਮ ਕੀਤਾ ਕੱਲ ਨੂੰ ਫਿਰ ਕੰਮ ਤੇ ਜਾਓਗੇ ਤੁਸੀਂ ਦੋ ਪ੍ਰਸ਼ਾਦੇ ਛਕ ਲਓ ਮੈਂ ਇੱਕ ਛਕ ਲੈਂਦੀ ਹਾਂ ਪ੍ਰੇਮ ਹੈ ਆਪਸ ਵਿੱਚ ਅੱਜ ਕੱਲ੍ਹ ਪ੍ਰੇਮ ਨਹੀਂ ਰਿਹਾ ਰਿਸ਼ਤਿਆਂ ਦੇ ਵਿੱਚ ਬੜਾ ਫਿੱਕਾਪਣ ਆ ਗਿਆ ਮਿਠਾਸ ਨਹੀਂ ਰਹੀ ਪ੍ਰੇਮ ਨਹੀਂ ਰਿਹਾ ਰਿਸ਼ਤਾ ਜ਼ਰੂਰ ਹੈ ਮਹਾਰਾਜ ਕਹਿੰਦੇ ਨੇ ਇੱਕ ਜੋਤ ਦੋਈ ਮੂਰਤੀ ਧੰਨ ਫਿਰ ਕਹੀ ਹੈ ਸੋਏ ਪਤੀ ਪਤਨੀ ਉਹ ਨੇ ਜਿਨ੍ਹਾਂ ਦੇ ਮਨ ਇੱਕ ਨੇ ਦਿਖਾਵਿਆਂ ਨਾਲ ਗੱਲ ਨਹੀਂ ਬਣਦੀ ਅੱਜ ਕਰਵਾ ਚੌਥ ਕਹਿੰਦੇ ਨਾ ਕਈ ਬੜਾ ਵਰਤ ਰੱਖਣਾ ਜੀ ਵਰਤ ਰੱਖੋ ਵਰਤ ਕਾਹਦੇ ਨੇ ਪਤਾ ਹੀ ਆਪਾਂ ਨੂੰ ਸਵੇਰੇ ਇੰਨਾ ਕੁ ਖਾ ਲੈਣਾ ਸਾਰਾ ਦਿਨ ਉਦਾਂ ਹੀ ਭੁੱਖ ਨਹੀਂ ਲੱਗਦੀ ਫਿਰ ਸਾਡਾ ਵਰਤ ਹੈ ਸਿੱਖ ਧਰਮ ਵਿੱਚ ਵਰਤ ਨੂੰ ਕੋਈ ਥਾਂ ਨਹੀਂ ਕੋਈ ਥਾਂ ਨਹੀਂ ਗੁਰਮੁਖੋ ਵਰਤ ਰੱਖਣ ਨੂੰ ਸਿੱਖ ਧਰਮ ਦੀ ਮਰਿਆਦਾ ਨਹੀਂ ਕੋਈ ਵਰਤ ਰੱਖਣਾ ਛੋਟਾ ਹੈ ਅੰਨ ਕਰੇ ਹੈ ਪਖੰਡ ਨਾ ਸੁਹਾਗਣ ਨਾ ਉਹ ਹਿਰੰਠ ਇਹਨੂੰ ਤੇ ਪਖੰਡ ਦੱਸਿਆ ਮਹਾਰਾਜ ਨੇ ਗੁਰਮੁਖੋ ਧਿਆਨ ਦੇਣਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਲੇਖ ਨਾ ਮਿਟੇਈ ਹੈ ਸਖੀ ਜੋ ਲਿਖਿਆ ਕਰਤਾਰ ਕਹਿੰਦੇ ਇਹਦੇ ਨਾਲ ਪਤੀ ਦੀ ਉਮਰ ਲੰਮੀ ਹੋ ਜਾਂਦੀ ਹੈ ਮਰਦ ਕਹਿੰਦੇ ਜੋ ਲਿਖ ਦਿੱਤਾ ਹੈ ਹੋਏਗਾ ਉਵੇਂ ਹੀ ਜੇ ਇਹਦੇ ਨਾਲ ਪਤੀ ਦੀ ਲੰਮੀ ਉਮਰ ਹੁੰਦੀ ਹੈ ਫਿਰ ਮਰਦੇ ਹੀ ਕਿਉਂ ਨੇ ਫਿਰ ਤੇ ਜਿਉਂਦੇ ਰਹਿਣ ਫਿਰ ਤੇ ਵਰਤ ਰੱਖ ਲਿਆ ਕਰਨਗੀਆਂ ਬੀਬੀਆਂ ਉਮਰ ਲੰਮੀ ਹੋ ਜਾਇਆ ਕਰੇਗੀ ਏਦਾਂ ਨਹੀਂ ਹੋਏਗਾ ਇਹ ਤੇ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ ਜਦੋਂ ਉਹਨੇ ਸੱਦ ਲਿਆ ਫਿਰ ਜਾਣਾ ਹੀ ਪੈਣਾ ਬਾਕੀ ਬਚਨ ਮੰਨਣਾ ਜੇ ਪਤੀ ਦੀ ਖੁਸ਼ੀ ਲੈਣੀ ਹੈ ਤਾਂ ਪਤੀ ਦਾ ਹੁਕਮ ਮੰਨੋ ਪਤੀ ਵਰਤਾ ਧਰਮ ਵਿੱਚ ਕਾਇਮ ਰਵੋ ਇਹਦੇ ਵਿੱਚ ਪਤੀ ਖੁਸ਼ ਹੈ ਤੇ ਪਤੀ ਹੈ ਜਿਹੜਾ ਉਹ ਪਤਨੀ ਵਰਤਾ ਧਰਮ ਵਿੱਚ ਕਾਇਮ ਰਵੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਇੱਕ ਦੂਜੇ ਤੇ ਵਿਸ਼ਵਾਸ ਚਾਹੀਦਾ ਭਰੋਸਾ ਚਾਹੀਦਾ ਅੱਜ ਕੱਲ੍ਹ ਦੇ ਕਾਹਦੇ ਕਰਵਾ ਚੌਥ ਦੇ ਵਰਤ ਨੇ ਕਲੇਸ਼ ਵੀ ਲੜਾਈਆਂ ਵੀ ਵਰਤ ਵੀ ਰੱਖੀ ਜਾਣੇ ਕੋਸ਼ਿਸ਼ ਕਰੋ ਗੁਰਮਤ ਨਾਲ ਜੁੜੀਏ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਹ ਦੱਸਿਆ ਇੱਕ ਬੀਬੀ ਸਵੇਰੇ ਸਵੇਰੇ ਉੱਠੀ ਉਹਨੇ ਵਰਤ ਰੱਖਣਾ ਸੀ ਕੜਾਈ ਚ ਖੁਰਚਣਾ ਮਾਰੀ ਜਾ ਵੀ ਸਵੇਰੇ ਕੁਛ ਨਾ ਕੁਛ ਚੰਗਾ ਬਣਾ ਕੇ ਪੰਜੀਰੀ ਖਾ ਲਾ ਘਰ ਵਾਲਾ ਸੁੱਤਾ ਪਿਆ ਪੁੱਛਦਾ ਕੀ ਕਰਨੀ ਹੈ ਸਵੇਰੇ ਸਵੇਰੇ ਕੜਾਹੀ ਚ ਖੁਰਚਣਾ ਕਿਉਂ ਮਾਰਦੀ ਹੈ ਕਹਿੰਦੀ ਪੈ ਜਾ ਤੇਰਾ ਹੀ ਸਿਆਪਾ ਕਰਦੀ ਇਹ ਤੇਰਾ ਹੀ ਸਿਆਪਾ ਹੋ ਰਿਹਾ ਹੁਣ ਇਹ ਕਾਹਦੇ ਵਰਤ ਨੇ ਇੱਦਾਂ ਦੇ ਪਤੀ ਦਾ ਸਤਿਕਾਰ ਕਰਦੇ ਹੋ ਪਤੀ ਦਾ ਹੁਕਮ ਮੰਨੋ ਕਹਿਣਾ ਵਿੱਚ ਚੱਲੋ ਲੋਕ ਵਰਤ ਰੱਖਦੇ ਨੇ ਰੱਖ ਲੈਣ ਸਿੱਖ ਧਰਮ ਵਿੱਚ ਇਹ ਮਰਿਆਦਾ ਕੋਈ ਨਹੀਂ ਸਿੱਖ ਬੀਬੀਆਂ ਨੂੰ ਚਾਹੀਦਾ ਗੁਰਦੁਆਰੇ ਜਾਣ ਦੇਖ ਕਰਾ ਕੇ ਅਰਦਾਸ ਕਰਨ ਆਪਣੇ ਸਾਰੇ ਪਰਿਵਾਰ ਵਾਸਤੇ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ ਉਮਰਾਂ ਵੀ ਕੀ ਕਰਨੀਆਂ ਜੇ ਸਿੱਖੀ ਨਾ ਹੋਵੇ ਵਡੇਰੀਆਂ ਉਮਰਾਂ ਨੂੰ ਕੀ ਕਰੋਗੇ 80-80 ਸਾਲਾਂ ਦੇ ਕਈ ਹੈਗੇ ਜਿਨ੍ਹਾਂ ਨੂੰ ਪੌਵੇ ਬਿਨਾਂ ਨੀਂਦ ਨਹੀਂ ਆਉਂਦੀ ਕੀ ਕਰੋਗੇ ਉਸ ਵੱਡੀ ਉਮਰ ਨੂੰ ਸਿੱਖੀ ਆਵੇ ਘਰ ਚ ਅਸਲ ਗੱਲ ਫੇਰ ਹੈ ਸਿੱਖੀ ਆਵੇ ਮਹਾਰਾਜ ਕਿਰਪਾ ਕਰੋ ਇਹ ਦਾਤ ਦਿਓ ਸਾਨੂੰ ਹੋਰ ਸਾਡੀ ਕੋਈ ਮੰਗ ਨਹੀਂ ਸਿੱਖੀ ਦੀ ਦਾਤ ਬਖਸ਼ ਦੋਵਾਂ ਦਾ ਬੜਾ ਪਰਸਪਰ ਪਿਆਰ ਹੈ ਤੂੰ ਦੋ ਪ੍ਰਸ਼ਾਦੇ ਛਕ ਲੈ ਮੈਂ ਇੱਕ ਛਕ ਲੈ ਉਹ ਕਹਿੰਦੀ ਤੁਸੀਂ ਦੋ ਛਕ ਲੈਣਾ ਵੇਖਦਾ ਹੱਦ ਹੋ ਗਈ ਇੰਨਾ ਪ੍ਰੇਮ ਗੁਰਮਤ ਨਾਲ ਜਿਹੜਾ ਜੁੜ ਜਾ ਉਹਨੂੰ ਸਾਰਾ ਕੁਝ ਹੀ ਆ ਜਾਂਦਾ ਉਹਦੇ ਜੀਵਨ ਚ ਸਾਰਾ ਕੁਝ ਆ ਜਾਂਦਾ ਜਿਹੜਾ ਗੁਰਮਤ ਨਾਲ ਨਾ ਜੁੜਿਆ ਹੋਇਆ ਹੋਵੇ ਉਹਦੇ ਘਰ ਚ ਕਲੇਸ਼ ਰਹਿੰਦਾ ਜਿਹੜਾ ਗੁਰਮਤ ਨਾਲ ਜੁੜ ਜਾਏ ਆਪਣੇ ਬੱਚਿਆਂ ਨੂੰ ਜੋੜ ਲਵੇ ਬਸ ਫਿਰ ਉਹਨੂੰ ਬੱਚਿਆਂ ਦਾ ਫਿਕਰ ਕੋਈ ਨਹੀਂ ਵੀ ਬੱਚੇ ਵਿਗੜ ਜਾਣਗੇ ਜਾਂ ਬੱਚੇ ਮੇਰੇ ਕਹਿਣੇ 'ਚ ਨਹੀਂ ਚੱਲਣਗੇ ਸਾਰਾ ਕੁਛ ਉਹਨੂੰ ਮਿਲ ਜਾਂਦਾ ਕਈ ਲੋਕ ਡਰਦੇ ਆਪਣੇ ਬੱਚਿਆਂ ਨੂੰ ਲਿਆਉਂਦੇ ਹੀ ਨਹੀਂ ਦੀਵਾਨ 'ਚ ਕਿਤੇ ਬਾਬਾ ਹੀ ਨਾ ਬਣ ਜਾਣ ਕਿਤੇ ਇਹ ਨਾ ਕਹਿਣ ਵੀ ਅਸੀਂ ਵੀ ਚਿਮਟੇ ਵਜਾਉਣੇ ਨੇ ਨਾਲ ਹੀ ਜਾਣਾ ਪਰ ਨਹੀਂ ਭਾਈ ਹੁਣ ਅੱਜ ਕੱਲ੍ਹ ਵੇਖੋ ਕਲਚਰ ਕਿੱਦਾਂ ਦਾ ਹੈ ਤੇ ਕਈ ਲੋਕਾਂ ਨੂੰ ਫਿਕਰ ਹੈ ਕਿ ਸਾਡੇ ਬੱਚੇ ਕੱਲ੍ਹ ਨੂੰ ਵਿਗੜ ਨਾ ਜਾਣ ਸਾਡੇ ਹੱਥੋਂ ਨਾ ਨਿਕਲ ਜਾਣ ਬੇਨਤੀ ਹੈ ਜੇ ਬੱਚਿਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹੋ ਬੱਚੇ ਸਾਡਾ ਸਤਿਕਾਰ ਕਰਨ ਤੇ ਜ਼ਰੂਰੀ ਹੈ ਕਿ ਆਪ ਗੁਰੂ ਨਾਲ ਜੁੜੋ ਤੇ ਇਹਨਾਂ ਨੂੰ ਗੁਰੂ ਨਾਲ ਜੋੜ ਦਿਓ। ਜਿਹੜੇ ਬੱਚੇ ਗੁਰੂ ਨਾਲ ਜੁੜੇ ਹੋਏ ਹੋਣਗੇ ਉਹ ਤੁਹਾਡੇ ਨਾਲੋਂ ਕਦੇ ਨਹੀਂ ਟੁੱਟਣਗੇ, ਕਿਉਂਕਿ ਗੁਰਮਤ ਨਾਲ ਜੁੜਿਆ ਹੋਇਆ ਬੱਚਾ ਮਾਤਾ ਪਿਤਾ ਦਾ ਹਮੇਸ਼ਾ ਸਤਿਕਾਰ ਕਰਦਾ। ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਬੱਚਾ ਹੈ ਉਹ ਮਾਤਾ ਪਿਤਾ ਦਾ ਹਮੇਸ਼ਾ ਸਤਿਕਾਰ ਵੀ ਕਰੇਗਾ ਤੇ ਸੇਵਾ ਵੀ ਕਰੇਗਾ। ਮਾਤਾ ਪਿਤਾ ਦਾ ਕਦੇ ਨਿਰਾਦਰ ਨਹੀਂ ਕਰੇਗਾ ਗੁਰੂ ਕਾ ਸਿੱਖ। ਭਜਨ ਕਰਨ ਵਾਲਾ ਜਜ਼ਬਾਤੀ ਹੁੰਦਾ ਹੈ, ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ, ਉਹ ਹਰ ਇੱਕ ਦੇ ਜਜ਼ਬੇ ਨੂੰ ਸਮਝਦਾ ਹੈ। ਉਹ ਮਾਂ ਦੇ ਜਜ਼ਬੇ ਨੂੰ ਸਮਝੇਗਾ ਕਿ ਮਾਂ ਮੇਰੇ ਨਾਲ ਪਿਆਰ ਕਰਦੀ, ਮੈਂ ਮਾਂ ਦਾ ਦਿਲ ਨਹੀਂ ਦਿਖਾਉਣਾ। ਭਜਨ ਕਰਨ ਵਾਲਾ, ਬਾਣੀ ਪੜ੍ਹਨ ਵਾਲਾ ਪਿਤਾ ਦੇ ਜਜ਼ਬੇ ਨੂੰ ਸਮਝੇਗਾ। ਭਜਨ ਕਰਨ ਵਾਲਾ ਪਤਨੀ ਦੀ ਭਾਵਨਾ ਨੂੰ, ਜਜ਼ਬੇ ਨੂੰ ਸਮਝੇਗਾ, ਕਦੇ ਕਿਸੇ ਨਾਲ ਕਲੇਸ਼ ਨਹੀਂ ਕਰਦਾ। ਜਿਹੜਾ ਨਾਮ ਜਪਣ ਵਾਲਾ ਗੁਰਮਤੀ ਹੈ, ਉਹ ਮਾਂ ਦਾ ਹਮੇਸ਼ਾ ਸਤਿਕਾਰ ਕਰੇਗਾ, ਪਿਓ ਦਾ ਸਤਿਕਾਰ ਕਰੇਗਾ, ਵੱਡਿਆਂ ਦਾ ਸਤਿਕਾਰ ਕਰੇਗਾ। ਬੱਚਿਆਂ ਨੂੰ ਗੁਰਮਤ ਨਾਲ ਜੋੜੋ, ਤੁਹਾਡੇ ਨਾਲ ਆਪੇ ਜੁੜੇ ਰਹਿਣਗੇ, ਤੇ ਬੱਚਿਆਂ ਨੂੰ ਤਾਂ ਜੋੜੋਗੇ ਜੇ ਆਪ ਜੁੜੋਗੇ। ਇਹਦੇ ਵਾਸਤੇ ਉੱਠਣਾ ਤੇ ਪਏਗਾ, ਫਿਰ 3 ਵਜੇ 4 ਵਜੇ ਇਸ਼ਨਾਨ ਤੇ ਕਰਨਾ ਪੈਣਾ। ਇਹਦੇ ਵਾਸਤੇ ਗੁਰਮੁਖੋ 2-3 ਘੰਟੇ ਚੌਂਕੜਾ ਮਾਰਨਾ ਪੈਣਾ, ਤਾਂ ਬੱਚਿਆਂ ਤੇ ਅਸਰ ਹੋਏਗਾ। ਇਹ ਗੁਰਮਤ ਨਾਲ ਜੋੜਨ ਵਾਲੀ ਗੱਲ ਏਦਾਂ ਨਹੀਂ ਹੈ ਵੀ ਫੋਟੋਆਂ ਵਿਖਾਤੀਆਂ, ਤਸਵੀਰਾਂ ਲੱਗੀਆਂ, ਪੋਤਾ ਤਾਰੂ ਸਿੰਘ ਹੈ, ਇਹਨੇ ਖੋਪਰੀ ਲੁਹਾਈ ਸੀ, ਪੁੱਤਰਾ ਆ ਬਾਬਾ ਦੀਪ ਸਿੰਘ ਹੈ, ਇਹਦੇ ਨਾਲ ਬੱਚੇ ਸਿੱਖੀ ਨਾਲ ਨਹੀਂ ਜੁੜਨੇ। ਬੱਚੇ ਸਿੱਖੀ ਨਾਲ ਜੁੜਨਗੇ ਜਦੋਂ ਖਾਲਸੇ ਬਣ ਕੇ ਵਿਖਾਓਗੇ ਇਹਨਾਂ ਨੂੰ ਵੀ ਪੋਤਾ ਇਹਨੂੰ ਕਹਿੰਦੇ ਨੇ ਖਾਲਸਾ। ਉਹਨੇ ਆਪੇ ਵੇਖ ਲੈਣਾ ਵੀ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬੱਚਾ ਆਪ ਹੀ ਵੇਖੇਗਾ ਤੁਹਾਨੂੰ। ਤੇ ਮੈਂ ਅੱਗੇ ਵੀ ਇਹ ਬੇਨਤੀ ਕਰ ਚੁੱਕਿਆ, ਜੇ ਬੱਚਾ ਗੁਰਮਤ ਨਾਲ ਜੁੜੇਗਾ ਨਹੀਂ ਤੇ ਤੁਹਾਨੂੰ ਮਾੜਾ ਨਹੀਂ ਕਹੇਗਾ ਕਦੇ। ਜੇ ਜੁੜੇ ਹੋਏ ਹੋਵੋ, ਉਹ ਕਹੇਗਾ ਮੇਰਾ ਬਾਪੂ ਸਾਧੂ ਹੈ, ਮੇਰਾ ਬਾਪੂ ਤੇ ਸੰਤ ਹੈ, ਮੇਰਾ ਬਾਪੂ ਹੀ ਮਹਾਂਪੁਰਸ਼ ਹੈ। ਏਦਾਂ ਦਾ ਬੱਚੇ ਪ੍ਰਭਾਵ ਕਬੂਲਣਗੇ। ਤੇ ਨਿੱਕਾ ਜਿਹਾ ਬੱਚਾ ਸੀ, ਉਹ ਕਰੇ ਤੂੰ ਦੋ ਖਾਲਾ, ਉਹ ਕਰੇ ਤੂੰ ਦੋ ਖਾਲਾ। ਇਹਨੇ ਨੂੰ ਬਾਹਰ ਇੱਕ ਮੰਗਣ ਵਾਲਾ ਆ ਗਿਆ, ਉਹਨੇ ਆਵਾਜ਼ ਦਿੱਤੀ ਗੁਰੂ ਨਾਨਕ ਦੇਵ ਸਿੱਖੋ, ਮੈਂ ਸੁਣਿਆ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਸਾਰਾ ਪਿੰਡ ਗਾਹ ਲਿਆ, ਵੇਖ ਲਿਆ, ਕਿਸੇ ਨੇ ਮੈਨੂੰ ਖੈਰ ਨਹੀਂ ਪਾਈ, ਤੇ ਮੈਨੂੰ ਥੋੜ੍ਹੀ ਰੋਟੀ ਚਾਹੀਦੀ ਹੈ, ਭੁੱਖ ਲੱਗੀ ਹੈ। ਲੈ ਭਾਗਵਾਨ ਨੇ, ਮਹਾਰਾਜ ਨੇ ਆਪੇ ਫੈਸਲਾ ਕਰਤਾ, ਆ ਵੇਗ ਭੇਜ ਦਿੱਤਾ, ਲੈ ਇੱਦਾਂ ਕਰ, ਇੱਕ ਤੂੰ ਛੱਕ ਲੈ, ਇੱਕ ਮੈਂ ਛੱਕ ਲਾਂਗਾ, ਆ ਇੱਕ ਉਹਨੂੰ ਦੇ ਆ। ਹੁਣ ਵੇਖੋ ਗੁਰਮੁਖੋ, ਤਿੰਨਾਂ ਪ੍ਰਸ਼ਾਦਿਆਂ ਚੋਂ ਇੱਕ ਦੇਣਾ ਵੀ ਵੱਡੀ ਬਾਤ ਹੈ, ਇਹਦੇ ਵਿੱਚ ਬੜੀ ਵੱਡੀ ਗੱਲ ਹੈ। ਜੇ ਸਿੱਖੀਏ ਇੱਕੋ ਪ੍ਰਸ਼ਾਦਾ ਲਿਆ ਤੇ ਉਹ ਪ੍ਰਸ਼ਾਦਾ ਜਾ ਕੇ ਉਹਦੀ ਝੋਲੀ ਚ ਪਾ ਤਾ, ਲੈ ਬਾਬਾ ਤੂੰ ਖਾ ਲੈ, ਖੁਸ਼ੀਆਂ ਵੰਡੀਏ, ਖੁਸ਼ੀਆਂ ਮਿਲਦੀਆਂ ਨੇ। ਦੁੱਖ ਵੰਡਣ ਵਾਲਿਆਂ ਨੂੰ ਹਮੇਸ਼ਾ ਦੁੱਖ ਮਿਲਦਾ, ਜਿਹੜਾ ਦੁੱਖ ਦਿੰਦਾ ਦੁਨੀਆਂ ਨੂੰ ਉਹਦੇ ਕੋਲ ਹਮੇਸ਼ਾ ਦੁੱਖ ਆਏਗਾ, ਤੇ ਜਿਹੜਾ ਸੁੱਖ ਤੇ ਖੁਸ਼ੀਆਂ ਵੰਡਦਾ ਉਹਦੇ ਕੋਲ ਖੁਸ਼ੀਆਂ ਵੀ ਆਉਣਗੀਆਂ, ਸੁੱਖ ਵੀ ਆਏਗਾ। ਸਾਧ ਸੰਗਤ ਜੀ ਧਿਆਨ ਦੇਣਾ, ਜਰਾ ਧਿਆਨ ਦੇਣਾ, ਵੇਖੋ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੇਖਦਾ ਤੁਹਾਡੇ ਘਰਾਂ ਚ ਬੱਚੇ ਨੇ। ਕਈ ਬੱਚੇ ਇਦਾਂ ਦੇ ਨੇ ਜਿਹੜੇ ਤੁਸੀਂ ਰੱਖੇ ਹੋਏ ਨੇ, ਬੇਟਾ ਕਈਆਂ ਚਲਾਉਣੀਆਂ ਨੇ, ਕੰਮ ਖੇਤੀਬਾੜੀ ਦਾ ਕਰਨਾ ਹੈ, ਟਰੈਕਟਰ ਚਲਾਇਆ ਕਰ, ਖੇਤ ਬੀਜਣਾ, ਫਸਲ ਵਢਾਉਣੀ। ਕਈ ਬੱਚੇ ਇਦਾਂ ਦੇ ਨੇ, ਪਿਤਾ ਪਛਾਣ ਲੈਂਦਾ। ਕਈ ਬੱਚੇ ਲਾਇਕ ਹੁੰਦੇ ਨੇ, ਉਹਨੂੰ ਤੁਸੀਂ ਕਹਿੰਦੇ ਹੋ ਲੈ ਬੇਟਾ ਆ ਲੈ ਫੜ 1 ਲੱਖ ਰੁਪਈਆ, ਫਲਾਣੀ ਚੀਜ਼ ਖਰੀਦ ਕੇ ਲਿਆਉਣੀ ਹੈ, ਜਾ ਲੁਧਿਆਣੇ ਚੱਲਿਆ ਜਾ। ਉਹਨੂੰ ਤੁਸੀਂ ਮਾਇਆ ਦੇ ਕੇ ਤੋਰਦੇ ਹੋ। ਕਈਆਂ ਬੱਚਿਆਂ ਨੂੰ ਖੇਤਾਂ 'ਚ ਵਾੜੀ ਰੱਖ ਦਿਓ ਵੀ ਤੂੰ ਮੱਝਾਂ ਹੀ ਕੀ ਚੱਲਿਆ ਕਰ, ਹੋਰ ਤੂੰ ਕਰਨ ਜੋਗਾ ਨਹੀਂ ਕੁਛ। ਪਤਾ ਲੱਗ ਜਾਂਦਾ ਨਾ ਪਿਤਾ ਨੂੰ, ਜਿਹੋ ਜਿਹਾ ਕੋਈ ਯੋਗ ਹੋਵੇ, ਜੋਈ ਜਾਹੀ ਯੋਗ ਤੈਸੀ ਟਹਿਲ ਬਤਾਵੇ, ਜਿਹੋ ਜੀ ਕਿ ਜਿਸ ਬੱਚੇ ਵਿੱਚ ਯੋਗਤਾ ਹੋਵੇ ਪਿਤਾ ਉਹੋ ਜਿਹਾ ਕੰਮ ਆਪਣੇ ਬੱਚੇ ਨੂੰ ਸੌਂਪਦਾ। ਜੇ ਦੋ ਪੁੱਤ ਨੇ, ਇੱਕ ਬਾਹਰ ਅੰਦਰ ਫਿਰਨ ਜੋਗਾ ਨਹੀਂ, ਉਹਨੂੰ ਘਰ ਦੇ ਕੰਮਾਂ ਕਾਰਾਂ ਤੇ ਲਾ ਕੇ ਰੱਖਦੇ ਨੇ, ਤੇ ਨੰਬਰਦਾਰੀ ਉਹਨੂੰ ਦਿੱਤੀ ਜਾਂਦੀ ਹੈ ਜਿਹੜਾ ਬਾਹਰ ਅੰਦਰ ਫਿਰਨ ਵਾਲਾ ਹੋਵੇ, ਲਾਣੇਦਾਰੀ ਉਹਨੂੰ ਦਿੱਤੀ ਜਾਂਦੀ, ਤੂੰ ਬੇਟਾ ਬਾਹਰਲੇ ਕੰਮ ਕਰਿਆ ਕਰ। ਪਿਤਾ ਆਪਣੇ ਬੱਚਿਆਂ ਨੂੰ ਵੇਖ ਲੈਂਦਾ ਨਾ, ਇੱਕ ਇਹੋ ਜਿਹਾ ਰੱਬ ਵੀ ਵੇਖਦਾ ਸੀ, ਉਹਦੇ ਬੱਚੇ ਆ ਸਾਰੇ, ਉਹ ਵੇਖਦਾ ਹੈ ਕਿ ਇਹ ਬੰਦਾ ਸੁੱਖ ਵੰਡਣ ਵਾਲਾ ਕਿ ਦੁੱਖ ਵੰਡਣ ਵਾਲਾ, ਇਹਦਾ ਦਿਲ ਕਿਹੋ ਜਿਹਾ। ਉਹ ਜਨਮ ਤੋਂ ਹੀ ਪਤਾ ਲੱਗ ਜਾਂਦਾ ਬੱਚੇ ਦਾ। ਜਿਹੜੇ ਬੰਦੇ ਨੇ ਆਪਣੀ ਮਾਂ ਨੂੰ ਦੁਖੀ ਕੀਤਾ, ਜਿਹੜੇ ਬੰਦੇ ਨੇ ਆਪਣੇ ਪਿਓ ਨੂੰ ਦੁਖੀ ਕੀਤਾ, ਜਿਹੜੇ ਬੰਦੇ ਨੇ ਪਿੰਡ 'ਚ ਕਿਸੇ ਨੂੰ ਸੁੱਖ ਨਹੀਂ ਦਿੱਤਾ, ਦੁੱਖ ਦਿੱਤਾ, ਗਵਾਂਢੀਆਂ ਨੂੰ ਸਤਾਇਆ, ਪਿੰਡ ਵਾਲਿਆਂ ਨੂੰ ਪਰੇਸ਼ਾਨ ਕੀਤਾ, ਇਲਾਕੇ 'ਚ ਦੁੱਖ ਵੰਡਿਆ, ਉਹ ਵੇਖਦਾ ਹੈ ਤੂੰ ਦੁੱਖ ਵੰਡਣ ਜੋਗਾ ਹੀ ਹੈ, ਲੈ ਤੈਨੂੰ ਦੁੱਖ, ਤੇਰੀ ਝੋਲੀ ਵੀ ਦੁੱਖ ਨਾਲ ਭਰਾਂਗਾ, ਕਿਉਂਕਿ ਤੂੰ ਵੰਡਦਾ ਹੀ ਦੁੱਖ। ਤੇ ਜਿਹੜਾ ਬੱਚਾ ਸੁੱਖ ਵੰਡਣ ਵਾਲਾ ਹੈ, ਜਿਹੜੇ ਬੱਚੇ ਨੇ ਆਪਣੇ ਮਾਂ ਨੂੰ ਨਿੱਕੇ ਜੇ ਨਹੀਂ ਮਾਂ ਨੂੰ ਸੁਖੀ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਬੱਚੇ ਨੂੰ ਪਤਾ ਮੈਂ ਚੰਗੇ ਨੰਬਰ ਲੈ ਕੇ ਆਵਾਂ ਜੇ ਮੇਰੇ ਨੰਬਰ ਨਾ ਆਏ ਤੇ ਮੇਰਾ ਪਿਓ ਦੁਖੀ ਹੋਏਗਾ, ਉਹ ਪਿਓ ਨੂੰ ਸੁਖੀ ਕਰਦਾ, ਪਿਓ ਦੀਆਂ ਅਸੀਸਾਂ ਲੈਂਦਾ, ਦਾਦੇ ਦਾਦੀ ਦੀ ਖੁਸ਼ੀ ਲੈਂਦਾ, ਕਿਸੇ ਆਂਢੀ ਗੁਆਂਢੀ ਦਾ ਵੀ ਭਲਾ ਕਰਦਾ ਹੈ, ਭਲੇ ਵਾਸਤੇ ਸੋਚਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਵੇਖਦਾ ਵੀ ਇਹ ਸੁੱਖ ਵੰਡਣ ਵਾਲਾ ਹੈ, ਇਹ ਸੁੱਖ ਵੰਡੇਗਾ ਤਾਂ ਜਿਹਦੇ ਕੋਲ ਸੁੱਖ ਹੋਣਗੇ, ਇਹਦੀ ਝੋਲੀ ਸੁੱਖਾਂ ਨਾਲ ਭਰਦੇ ਆ। ਜਿਹੜਾ ਦੁੱਖ ਵੰਡਦਾ ਹੈ, ਯਾਦ ਰੱਖਣਾ ਉਹਨੂੰ ਹਮੇਸ਼ਾ ਹੀ ਦੁੱਖ ਮਿਲਣਗੇ, ਤੇ ਜਿਹੜਾ ਸੁੱਖ ਵੰਡਦਾ ਹੈ ਉਹ ਹਮੇਸ਼ਾ ਸੁਖੀ ਰਹੇਗਾ। ਤੇ ਕੋਸ਼ਿਸ਼ ਕਰੋ, ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣਾ, ਚਾਹੇ ਉਹ ਮਾਂ ਹੈ, ਚਾਹੇ ਉਹ ਪਿਓ ਹੈ, ਚਾਹੇ ਉਹ ਗੁਆਂਢੀ ਗੁਆਂਢੀ ਦਾਦਾ ਦਾਦੀ, ਚਾਹੇ ਘਰ ਵਾਲੀ ਹੈ, ਚਾਹੇ ਕੋਈ ਹੈ, ਦੁੱਖ ਨਹੀਂ ਦੇਣਾ। ਦੁੱਖ ਵੰਡਣ ਵਾਲਾ ਕਦੇ ਸੁਖੀ ਨਹੀਂ ਹੋ ਸਕਦਾ, ਉਹਦੀ ਝੋਲੀ ਦੁਖੀ ਦੁੱਖਾਂ ਨਾਲ ਹੀ ਭਰੇਗੀ ਪਿੱਛੇ, ਕਿਉਂਕਿ ਵੰਡਦਾ ਦੁੱਖ ਹੈ। ਜੇ ਸੁੱਖ ਵੰਡਦਾ ਤਾਂ ਫਿਰ ਸੁੱਖ ਮਿਲੇਗਾ। ਕੋਸ਼ਿਸ਼ ਕਰੋ ਮਾਂ ਦੀ ਅਸੀਸ ਲਈ ਜਾਵੇ ਜਿਵੇਂ ਮਰਜ਼ੀ, ਕੋਸ਼ਿਸ਼ ਕਰੋ ਪਿਓ ਖੁਸ਼ ਹੋਵੇ ਸਾਡੇ ਤੇ। ਮੈਂ ਬੜੀ ਵਾਰਾਂ ਇਹ ਅਰਜ਼ ਕੀਤੀ ਹੈ, ਸਾਡੀ ਮਾਂ ਸਾਡੇ ਤੋਂ ਖੁਸ਼ ਹੋਵੇ, ਤੇ ਯਾਦ ਰੱਖਣਾ ਘਰ ਵਾਲੀ ਵੀ ਸਾਡੇ ਤੋਂ ਖੁਸ਼ ਹੋਵੇ। ਇਹ ਨਾ ਹੋਵੇ ਵੀ ਘਰ ਵਾਲੀ ਨੂੰ ਮਨਾਉਂਦਾ ਮਨਾਉਂਦਾ ਮਾਂ ਨੂੰ ਰਸਾ ਲਵੇ। ਕਈ ਘਰ ਵਾਲੀ ਨੂੰ ਖੁਸ਼ ਕਰਨ ਵਾਲੇ ਮਾਂ ਨੂੰ ਰਸਾ ਲੈਂਦੇ ਨੇ, ਮਾਂ ਦੀ ਸੇਵਾ ਨਹੀਂ ਕਰਦੇ। ਕਈ ਮਾਂ ਦੇ ਪਿੱਛੇ ਲੱਗ ਕੇ ਘਰ ਵਾਲੀਆਂ ਨੂੰ ਰਸਾ ਲੈਂਦੇ ਨੇ, ਇਹ ਨਹੀਂ। ਤੇਰੇ ਤੇ ਮਾਂ ਵੀ ਤੇਰੀ ਖੁਸ਼ ਹੋਣੀ ਚਾਹੀਦੀ ਹੈ ਤੇ ਤੇਰੇ ਤੇ ਘਰ ਵਾਲੀ ਵੀ ਖੁਸ਼ ਹੋਣੀ ਚਾਹੀਦੀ ਹੈ। ਇੱਦਾਂ ਬਣਾਉਣਾ ਤੂੰ, ਇੱਦਾਂ ਦਾ ਬਣਨਾ, ਪਿਓ ਵੀ ਖੁਸ਼ ਹੋਵੇ, ਦਾਦਾ ਵੀ ਖੁਸ਼ ਹੋਵੇ, ਤੇ ਸਭ ਤੋਂ ਵੱਡੀ ਗੱਲ ਹੈ ਤੇਰੇ ਸਤਿਗੁਰੂ ਤੇਰੇ ਤੇ ਖੁਸ਼ ਹੋਣ। ਇੱਦਾਂ ਦੇ ਬਣਨਾ ਵੀ ਸਾਰੇ ਖੁਸ਼ ਹੋਣ ਸਾਡੇ ਤੇ, ਕੋਈ ਵੀ ਸਾਡੇ ਤੋਂ ਨਾਰਾਜ਼ ਨਾ ਹੋਵੇ, ਸਾਡੇ ਤੋਂ ਕੋਈ ਦੁਖੀ ਨਾ ਹੋਵੇ, ਮਾਂ ਵੀ ਖੁਸ਼, ਪਿਤਾ ਵੀ ਖੁਸ਼ ਹੋਣ। ਆਪੋ ਆਪਣੇ ਮਨਾਂ ਝਾਤੀ ਮਾਰ ਕੇ ਵੇਖੋ ਵੀ ਸਾਡੀ ਮਾਂ ਸਾਡੇ ਤੋਂ ਪੂਰੀ ਖੁਸ਼, ਸਾਡਾ ਪਤੀ ਸਾਡਾ ਪਿਤਾ ਸਾਡੇ ਤੋਂ ਪੂਰਾ ਖੁਸ਼, ਘਰ ਵਾਲੀ ਖੁਸ਼, ਬੱਚੇ ਖੁਸ਼ ਨੇ। ਚੰਗੇ ਪੁੱਤ ਬਣੋ, ਚੰਗੇ ਪਤੀ ਬਣੋ, ਚੰਗੇ ਪੁੱਤਰ ਬਣੋ, ਗੁਰਮੁਖੋ ਚੰਗੇ ਪਿਤਾ ਵੀ ਬਣੋ। ਹਰ ਪੱਖ ਤੋਂ ਪੂਰਾ ਹੋਣਾ ਚਾਹੀਦਾ, ਹਰ ਪੱਖ ਤੋਂ ਪੂਰਾ, ਅਧੂਰਾ ਨਹੀਂ। ਕੋਸ਼ਿਸ਼ ਕਰੋ ਜਿੰਨੀ ਹੋ ਸਕਦੀ ਹੈ, ਬਖਸ਼ਿਸ਼ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਰਨੀ, ਕਿਰਪਾ ਤੇ ਉਸੇ ਦੀ ਹੋਣੀ, ਪਰ ਕੋਸ਼ਿਸ਼ ਕਰੋ ਵੀ ਚੰਗਾ ਪਿਤਾ ਬਣਿਆ ਜਾਵੇ, ਚੰਗਾ ਪੁੱਤਰ ਬਣਿਆ ਜਾਵੇ, ਚੰਗਿਆਈ ਆਵੇ ਸਾਡੇ ਜੀਵਨ ਵਿੱਚ। ਇੱਕ ਪੱਖ ਚੰਗਾ ਕਰਦਾ ਕਰਦਾ ਦੂਜਾ ਪੱਖ ਮਾੜਾ ਨਾ ਕਰ ਲਈਏ, ਇਹ ਜ਼ਰੂਰੀ ਹੈ। ਤੇ ਜਿਹੜਾ ਸਤਿਗੁਰੂ ਦੇ ਸਾਹਮਣੇ ਚੰਗਾ ਬਣਦਾ, ਜਿਹੜਾ ਸਤਿਗੁਰੂ ਮੁਤਾਬਕ ਚੱਲਦਾ, ਉਹਦੇ ਵਿੱਚ ਸਾਰੇ ਗੁਣ ਆਪਣੇ ਆਪ ਆ ਜਾਂਦੇ, ਸਾਰੇ ਗੁਣ ਆਪਣੇ ਆਪ ਉਹਦੇ ਚ ਸਮਾ ਜਾਂਦੇ। ਇੱਕ ਪ੍ਰਸ਼ਾਦਾ ਚੁੱਕਿਆ ਸੀਹੇ ਦੇ ਘਰ ਵਾਲੀ ਨੇ, ਉਹ ਬਾਹਰ ਦੇਣ ਚਲੀ ਗਈ, ਲਓ ਜੀ ਸਾਈ ਜੀ ਪ੍ਰਸ਼ਾਦਾ ਦਿੱਤਾ, ਹੈਰਾਨ ਹੋ ਗਿਆ ਭਾਈ, ਲੈਣਾ ਹੱਦ ਹੋ ਗਈ, ਤਿੰਨਾਂ ਚੋਂ ਇੱਕ ਪ੍ਰਸ਼ਾਦਾ ਦੇ ਦੇਣਾ ਬੜੀ ਵੱਡੀ ਗੱਲ ਹੈ, ਨਾਲੇ ਭੁੱਖੇ ਨੇ ਤਿੰਨ ਦਿਨਾਂ ਦੇ। ਜਦੋਂ ਵਾਪਸ ਮੁੜ ਕੇ ਆਈ, ਇੱਕ ਇੱਕ ਲੱਗੇ ਛਕਣ ਤੇ ਬਾਹਰੋਂ ਫੇਰ ਆਵਾਜ਼ ਆ ਗਈ, ਭੁੱਖ ਲੱਗੀ ਹੈ, ਇੱਕ ਪ੍ਰਸ਼ਾਦਾ ਹੋਰ ਚਾਹੀਦਾ। ਭਾਗਵਾਨ ਨੇ ਅੱਧਾ ਅੱਧਾ ਕਰਕੇ ਛਕ ਲਾਂਗੇ, ਆ ਵੀ ਦਿਆ ਭਾਈ, ਲੈਣਾ ਬੜਾ ਹੈਰਾਨ, ਉਹ ਦੂਜਾ ਪ੍ਰਸ਼ਾਦਾ ਵੀ ਦੇ ਆਈ। ਜਦੋਂ ਆ ਕੇ ਛਕਣ ਲੱਗੇ ਗੁਰਮੁਖੋ, ਫਿਰ ਬਾਹਰੋਂ ਆਵਾਜ਼ ਆ ਗਈ, ਕਹਿੰਦੇ ਭੁੱਖ ਨਹੀਂ ਮਿੱਟੀ, ਇੱਕ ਹੋਰ ਚਾਹੀਦਾ। ਭਾਗਵਾਨ ਨੇ ਕਹਿ ਸੋਚ ਲਾਂਗੇ, ਅੱਜ ਵੀ ਦਿਹਾੜੀ ਨਹੀਂ ਮਿਲੀ, ਭੁੱਖਾ ਨਾ ਜਾਏ, ਆ ਵੀ ਦਿਆ ਪ੍ਰਸ਼ਾਦਾ। ਇਹਨੂੰ ਕਹਿੰਦੇ ਨੇ ਦੇਗ ਚਲਾਈ। ਇਹ ਹੈ ਜਿਨ੍ਹਾਂ ਦਾ ਧਿਆਨ ਧਰ ਕੇ ਆ, ਖਾਲਸਾ ਜੀ ਕਹਿੰਦੇ ਨਾ ਰੋਜ਼ ਆਪਾਂ ਅਰਦਾਸ ਕਰਨੇ ਆ, ਇਹ ਹੈ ਦੇਗ ਚਲਾਈ। ਕਿਸੇ ਨੂੰ ਇੰਨਾ ਸੁੱਖ ਵੰਡਣਾ, ਭੁੱਖਾ ਨਾ ਚਲਿਆ ਜਾਵੇ। ਜੇ ਸਾਡੇ ਦਰ ਦੇ ਉੱਤੇ ਆਇਆ, ਗ੍ਰਿਸ਼ਟੀ ਦੇ ਦਰ ਦੇ ਉੱਤੇ ਆਇਆ, ਉਹ ਭੁੱਖਾ ਨਾ ਜਾਵੇ। ਜੇ ਸਾਡੇ ਵਰਗਾ ਹੁੰਦਾ, ਜਦੋਂ ਉਹਨੇ ਤੀਜੀ ਵਾਰੀ ਪ੍ਰਸ਼ਾਦਾ ਮੰਗਿਆ, ਹੋ ਸਕਦਾ ਡਾਂਗ ਚੁੱਕ ਲੈਂਦੇ ਵੀ ਤੈਨੂੰ ਰਜਾਈਏ ਹੁਣ, ਅਸੀਂ ਹਟਦਾ ਹੀ ਨਹੀਂ, ਸਾਡੇ ਅਰਗੇ ਨਹੀਂ ਸੀ ਨਾ ਉਹ, ਉਹਨਾਂ 'ਚ ਫਰਕ ਸੀ ਬੜਾ, ਸਾਡੀ ਸੋਚ 'ਚ ਬੜਾ ਫਰਕ ਪੈ ਗਿਆ, ਬੜਾ ਫਰਕ ਪੈ ਗਿਆ, ਸ਼ਰਧਾ ਘਟਦੀ ਜਾ ਰਹੀ ਹੈ। ਅਸੀਂ ਹਰ ਗੱਲ ਬੁੱਧੀ ਨਾਲ ਸੋਚਦੇ ਹਾਂ, ਤੇ ਮੈਂ ਬੜੀ ਵਾਰਾਂ ਇਹ ਅਰਜ਼ ਕੀਤੀ ਹੈ ਗੁਰਮੁਖੋ, ਜੇ ਕਿਸੇ ਬੰਦੇ ਤੇ ਤਰਸ ਆਵੇ, ਇਹ ਹਿਰਦੇ ਦੀ ਆਵਾਜ਼ ਹੈ, ਤੇ ਜੇ ਕਿਤੇ ਮਨ 'ਚ ਇਹ ਆਵੇ ਵੀ ਚੰਗਾ ਭਲਾ ਖਾ ਨਹੀਂ ਕਮਾ ਨਹੀਂ ਸਕਦਾ, ਇਹ ਬੁੱਧੀ ਦੀ ਆਵਾਜ਼ ਹੈ। ਬੁੱਧੀ 'ਚੋਂ ਸ਼ੰਕਾ ਪੈਦਾ ਹੁੰਦਾ, ਹਿਰਦੇ 'ਚੋਂ ਸ਼ਰਧਾ ਪੈਦਾ ਹੁੰਦਾ, ਤੇ ਸ਼ਰਧਾ ਵਾਨ ਚਾਹੀਦਾ ਸਿੱਖ, ਸ਼ੰਕਾਵਾਦੀ ਨਹੀਂ। ਭਲਾ ਕਰੀਏ, ਜਿੰਨਾ ਹੋ ਸਕਦਾ ਕਿਸੇ ਦਾ ਭਲਾ ਕਰੀਏ, ਉਨਾ ਹੀ ਭਲਾ ਸਾਡਾ ਹੋਏਗਾ, ਉਨੀ ਗੁਰੂ ਸਾਹਿਬ ਦੀ ਬਖਸ਼ਿਸ਼ ਸਾਡੇ ਤੇ ਹੋਏਗੀ। ਧਿਆਨ ਦੇਣਾ ਸੰਗਤ ਜੀ, ਜਦੋਂ ਇਹ ਗੱਲ ਭਾਈ ਲਹਿਣੇ ਨੇ ਵੇਖੀ ਨਾ, ਰਿਹਾ ਨਾ ਗਿਆ, ਬਾਹਰੋਂ ਉੱਠਿਆ, ਅੰਦਰ ਚਲਿਆ ਗਿਆ, ਜਾ ਕੇ ਭਾਈ ਸੀਹੇ ਦੇ ਪੈਰ ਫੜ ਲਏ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਭਾਈ ਸਿੱਖਾ, ਧੰਨ ਹੈ ਤੂੰ। ਇਹਨੂੰ ਕਹਿੰਦੇ ਨੇ ਸਿੱਖੀ। ਜੀਵਨ ਦਾ ਉਹਦੇ ਮਨ ਉੱਤੇ ਅਸਰ ਹੋਇਆ, ਪ੍ਰਭਾਵ ਪਿਆ। ਉਹ ਕਹਿਣ ਲੱਗਾ ਮੇਰੇ ਚਰਨਾਂ ਨਾਲ ਜੁੜ ਕੇ ਤੂੰ ਕੀ ਲੈਣਾ, ਜੇ ਜੁੜਨਾ ਹੀ ਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਚੱਲ, ਮੈਂ ਉਹਨਾਂ ਦਾ ਸੇਵਕ ਹਾਂ। ਉਹ ਕਹਿੰਦੇ ਜਿਨ੍ਹਾਂ ਦਾ ਸਿੱਖ ਇਹੋ ਜਿਹਾ ਉਹ ਗੁਰੂ ਕਿਹੋ ਜਿਹਾ ਹੋਏਗਾ, ਜੇ ਸਿੱਖ ਇਹੋ ਜਿਹੇ ਨੇ ਤੇ ਗੁਰੂ ਕਿਹੋ ਜਿਹਾ ਹੋਏਗਾ। ਫਿਰ ਪ੍ਰਭਾਵ ਪਿਆ ਮਨ ਉੱਤੇ ਤੇ ਫਿਰ ਭਾਈ ਲਹਿਣਾ ਜੀ ਦੇਵੀ ਦੀ ਯਾਤਰਾ ਕਰਨ ਵਾਸਤੇ ਸਾਲ ਬਾਅਦ ਜਾਂਦੇ ਹੁੰਦੇ ਸੀ, ਉਹ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਗਏ ਸੀ। ਇੰਨਾ ਉਹਨਾਂ ਦੇ ਮਨ ਉੱਤੇ ਅਸਰ ਹੋਇਆ ਸੀ ਕਿ ਕਦੋਂ ਜਾ ਕੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਾਂ, ਮੈਂ ਵੇਖਾਂ ਜਾ ਕੇ ਕੌਣ ਹੈ ਗੁਰੂ ਨਾਨਕ ਜੀ ਦੇ ਸੇਵਕ ਇਹੋ ਜਿਹੇ ਨੇ, ਉਹ ਕੌਣ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ। ਇਹ ਹੈ ਦੇਗ ਚਲਾਉਣੀ। ਗੁਰਮੁਖੋ ਅਸੀਂ ਕਹਿੰਦੇ ਹਾਂ ਕਾਹਦੇ ਵਾਸਤੇ ਖਰਚੇ ਕਰਨੇ, ਕੀ ਲੋੜ ਹੈ ਜੀ ਵੱਡੇ ਵੱਡੇ ਪੰਡਾਲਾਂ ਦੀ, ਪਰ ਨਹੀਂ ਗੁਰਮੁਖੋ ਇਸ ਪਾਸੇ ਵਾਸਤੇ ਵੇਖੋ। ਭਾਈ ਸਹਿਲਾ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਹੋਇਆ, ਉਹਨੇ ਗੁਰੂ ਕਾ ਲੰਗਰ ਚਲਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਤੇਰੇ ਦਰ ਤੋਂ ਕੋਈ ਭੁੱਖਾ ਨਾ ਜਾਏ, ਸੇਵਾ ਕਰਿਆ ਕਰੀ, ਲੰਗਰ ਛਕਾਇਆ ਕਰੀ। ਕਾਲ ਪੈ ਗਿਆ, ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਦਾ ਬਚਨ ਹੈ ਗੋਇੰਦਵਾਲ ਸਾਹਿਬ। ਕਾਲ ਪੈ ਗਿਆ, ਉਹਨੇ ਜਿੰਨਾ ਅਨਾਜ ਸੀ ਉਹ ਸਾਰਾ ਲੰਗਰ ਲਾ ਦਿੱਤਾ, ਖਤਮ ਹੋ ਗਿਆ ਅਨਾਜ। ਜ਼ਮੀਨ ਵੇਚ ਕੇ ਕਿਸੇ ਸੇਠ ਤੋਂ ਅਨਾਜ ਲਿਆ ਕੇ ਉਹਦਾ ਲੰਗਰ ਲਾਇਆ, ਖਤਮ ਹੋ ਗਿਆ, ਜ਼ਮੀਨ ਵੀ ਵਿਕ ਗਈ ਸਾਰੀ। ਫਿਰ ਘਰ ਗਹਿਣੇ ਪਾ ਦਿੱਤਾ, ਘਰ ਵੀ ਵੇਚ ਦਿੱਤਾ। ਘਰ ਵੇਚ ਕੇ ਛੋਟੀ ਜਿਹੀ ਕੱਖਾਂ ਦੀ ਛੱਪਰੀ ਵਿੱਚ ਰਹਿੰਦਾ, ਕਹਿੰਦਾ ਮੈਂ ਸੇਵਾ ਕਰਨੀ, ਮੈਂ ਲੰਗਰ ਲਾਉਣਾ। ਘਰ ਵੀ ਵਿਕ ਗਿਆ, ਜ਼ਮੀਨ ਵੀ ਵਿਕ ਗਈ, ਸਭ ਕੁਝ ਵੇਚ ਕੇ ਇਹਨੇ ਲੰਗਰ ਲਾਇਆ ਵੀ ਗੁਰੂ ਅਮਰਦਾਸ ਸਾਹਿਬ ਦਾ ਬਚਨ ਪਕਾਉਣਾ। ਇੱਕ ਦਿਨ ਕਹਿੰਦੇ ਨੇ ਪੰਗਤ ਵਿੱਚ ਬੈਠਾ ਕੋਈ ਆਇਆ, ਉਹਨੇ ਆ ਕੇ ਭਾਈ ਸਹਿਲੇ ਦੇ ਵੱਟ ਕੇ ਮੂੰਹ ਤੇ ਚਪੇੜ ਮਾਰੀ, ਆਖਿਆ ਸਹਿਲਿਆ ਆ ਲੰਗਰ ਲਾਇਆ ਕੋਈ, ਰੋਟੀ ਤੇ ਅਜੇ ਕੱਚੀ ਹੋਈ ਹੈ, ਅੱਧੀ ਅੱਧੀ ਕੱਚੀ ਰੋਟੀ ਮੈਨੂੰ ਫੜਾ ਦਿੱਤੀ। ਭਾਈ ਸਹਿਲੇ ਨੇ ਦੂਜਾ ਪਾਸਾ ਕਰ ਲਿਆ, ਕਹਿੰਦੇ ਇੱਕ ਵੱਟ ਕੇ ਹੋਰ ਮਾਰ ਦੇ ਮੈਨੂੰ ਅਕਲ ਆ ਜਾਏਗੀ। ਇਹ ਨਹੀਂ ਆਖਿਆ ਵੀ ਜਿਹੋ ਜਿਹੀ ਮਿਲਦੀ ਹੈ ਖਾ ਲੈ, ਹੁਣ ਮੈਂ ਤੇਰੇ ਵਾਸਤੇ ਕਿੱਥੋਂ ਲਿਆਵਾਂ, ਇਹ ਨਹੀਂ ਆਖਿਆ। ਠੀਕ ਹੈ ਤੇਰੀ ਗੱਲ, ਇਹ ਰੋਟੀ ਕੱਚੀ ਸੀ, ਮੇਰੀ ਗਲਤੀ ਹੈ। ਫਿਰ ਐਸੀ ਕਿਰਪਾ ਗੁਰੂ ਸਾਹਿਬ ਦੀ ਹੋਈ, ਇੱਕ ਦਿਨ ਗੁਰੂ ਅਮਰਦਾਸ ਸਾਹਿਬ ਉਹਦੇ ਘਰ ਵਿੱਚ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕ ਕੇ ਆਏ। ਸਤਿਗੁਰੂ ਇੰਨੇ ਖੁਸ਼ ਹੋਏ ਉਹਦੇ ਤੇ, ਕਹਿੰਦੇ ਸਿੱਖਾ ਧੰਨ ਹੈ ਤੂੰ, ਤੇਰੀਆਂ ਪੁਸਤਾਂ ਰਾਜ ਕਰਨਗੀਆਂ, ਰਾਜ ਤੇਰੀ ਸੇਵਾ ਨੂੰ ਫਲ ਲੱਗੇਗਾ। ਸਭ ਕੁਝ ਕੁਰਬਾਨ ਕਰਕੇ ਵੀ ਗੁਰੂ ਦੇ ਕਿਆ ਲੰਗਰਾਂ ਵਿੱਚ ਵਾਸਤੇ ਲਾ ਦਿੱਤਾ। ਇਸ ਕਰਕੇ ਲੰਗਰ ਚਲਾਉਣ ਵਾਲਿਆਂ ਨੇ ਹੱਦ ਕੀਤੀ, ਬੜੀਆਂ ਕਮਾਈਆਂ ਵਾਲੇ ਗੁਰਸਿੱਖ ਹੋਏ ਨੇ। ਸਿੱਖ ਇਤਿਹਾਸ ਪੜ੍ਹ ਕੇ ਵੇਖੀਏ, ਜਿਨ੍ਹਾਂ ਨੇ ਦੂਸਰੇ ਦੇ ਭਲੇ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਸੰਗਤ ਪੰਗਤ ਦੀ ਮਰਿਆਦਾ ਕਾਇਮ ਕੀਤੀ ਤੇ ਅਕਬਰ ਬਾਦਸ਼ਾਹ ਇੱਕ ਦਫਾ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆਇਆ ਤੇ ਮਹਾਰਾਜ ਦਾ ਬਚਨ ਸੀ ਪਹਿਲੇ ਪੰਗਤ ਪਾਛਾ ਸੰਗਤ, ਪਹਿਲਾਂ ਪੰਗਤ ਵਿੱਚ ਆ ਕੇ ਬੈਠੋ, ਸੰਗਤ ਵਿੱਚ ਬਾਅਦ ਵਿੱਚ ਆਉਣਾ। ਤੇ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਜਾ ਕੇ ਬਹਿਣਾ ਪਿਆ ਸੀ। ਪੰਗਤ ਵਿੱਚ ਬਹਿ ਕੇ ਬਾਦਸ਼ਾਹ ਨੇ ਲੰਗਰ ਛਕਿਆ ਅਕਬਰ ਨੇ। ਜਦੋਂ ਮਹਾਰਾਜ ਕੋਲ ਆਇਆ ਖੁਸ਼ ਹੋ ਕੇ, ਉਹਨੇ ਲੰਗਰ ਵਾਸਤੇ ਜਾਗੀਰ ਦੇਣੀ ਚਾਹੀ, ਕਹਿਣ ਲੱਗਾ ਮੈਂ ਜਾਗੀਰ ਇੰਨੇ ਏਕੜ ਜ਼ਮੀਨ ਮੈਂ ਦੇਣੀ ਚਾਹੁੰਦਾ, ਲੰਗਰ ਚੱਲਦਾ ਰਹੇਗਾ ਲੰਗਰ ਦੇ ਨਾਂ। ਮਹਾਰਾਜ ਆਖਣ ਲੱਗੇ ਨਹੀਂ, ਫਿਰ ਤੇ ਅਕਬਰ ਦਾ ਹੀ ਲੰਗਰ ਹੋ ਜਾਏਗਾ, ਇਹ ਤੇ ਸੰਗਤਾਂ ਦੇ ਤਿਲ ਫੁੱਲ ਨਾਲ ਚੱਲਦਾ ਲੰਗਰ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਸੰਗਤ ਪੰਗਤ ਦੀ ਮਰਿਆਦਾ ਨੂੰ ਕਾਇਮ ਕੀਤਾ ਤੇ ਇਸ ਮਰਿਆਦਾ ਨੂੰ ਪੂਰੀ ਤਰ੍ਹਾਂ ਚਲਾਇਆ। ਅੱਗੇ ਗੁਰੂ ਰਾਮਦਾਸ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਵੇਂ 14 ਜੰਗ ਕੀਤੇ ਆ, ਪਰ ਦੇਗ ਚਲਾਉਣ ਵਾਲੀ ਪ੍ਰਥਾ ਵਿੱਚ ਕਮੀ ਨਹੀਂ ਆਉਣ ਦਿੱਤੀ, ਘਾਟ ਨਹੀਂ ਆਉਣ ਦਿੱਤੀ ਕਦੇ। ਗੁਰਮੁਖੋ ਭਾਈ ਨੰਦ ਲਾਲ ਜੀ ਉਸ ਵੇਲੇ ਲੰਗਰਾਂ ਦੀ ਪਰਖ ਗੁਰੂ ਸਾਹਿਬ ਜੀ ਨੇ ਇੱਕ ਵੇਲੇ ਕੀਤੀ, ਕਿਸੇ ਸਿੱਖ ਨੇ ਸ਼ਿਕਾਇਤ ਕੀਤੀ ਆਨੰਦਪੁਰ ਸਾਹਿਬ, ਕਹਿੰਦੇ ਜੀ 10 ਲੰਗਰ ਚੱਲਦੇ ਸੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਹੁੰਦੇ ਆ, 10 ਤੋਂ ਵੀ ਜ਼ਿਆਦਾ ਲੰਗਰ ਸੀ, ਇੰਨੀ ਸੰਗਤ ਦੀ ਆਵਾਜਾਈ ਹੁੰਦੀ ਸੀ ਤੇ 10 ਇੰਚਾਰਜ ਸਨ ਲੰਗਰ ਚਲਾਉਣ ਵਾਲੇ, ਲੰਗਰ ਥਾਪੇ ਹੋਏ ਸੀ ਮਹਾਰਾਜ। ਕਿਸੇ ਨੇ ਆ ਕੇ ਮਹਾਰਾਜ ਨੂੰ ਦੱਸਿਆ, ਕਹਿੰਦੇ ਮਹਾਰਾਜ ਲੰਗਰ ਵਾਲੇ ਢਿੱਲ ਕਰਦੇ ਨੇ, ਲੰਗਰ ਲੰਗਰੀ ਜਿਹੜੇ ਨੇ ਢਿੱਲ ਕਰਦੇ ਨੇ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੰਗਰਾਂ ਦੀ ਪਰਖ ਕੀਤੀ। ਰਾਤ ਵੇਲੇ ਭੇਸ ਬਦਲਾ ਕੇ ਪਹਿਲੇ ਲੰਗਰ ਚ ਗਿਆ, ਕਹਿੰਦੇ ਲੰਗਰ ਛਕਣਾ ਹੈ, ਕਹਿੰਦੇ ਇਹ ਕਿਹੜਾ ਟਾਈਮ ਹੈ ਲੰਗਰ ਦਾ। ਦੂਸਰੇ ਲੰਗਰ ਵਿੱਚ ਗਏ, ਕਹਿੰਦੇ ਲੰਗਰ ਛਕਣਾ, ਕਹਿੰਦੇ ਸਵੇਰੇ ਬਾਬਾ ਜੀ ਹੁਣ ਨਹੀਂ ਲੰਗਰ ਮਿਲਦਾ। ਤੀਸਰੇ ਲੰਗਰ ਚ ਗਏ, ਕਹਿੰਦੇ ਮੈਨੂੰ ਅੱਧੀ ਰਾਤ ਹੋ ਗਈ ਭੁੱਖਾ ਹੀ ਤੁਰਿਆ ਫਿਰਦਾ, ਮੈਂ ਕੁਝ ਛਕਣਾ ਹੈ, ਕਹਿੰਦੇ ਅੱਧੀ ਰਾਤ ਲੰਘਾ ਲਈ, ਅੱਧੀ ਹੋਰ ਲੰਘਾ ਲੈ, ਸਵੇਰੇ ਮਿਲੇਗਾ, ਹੁਣ ਨਹੀਂ ਕੁਝ ਮਿਲਣਾ। ਸਾਰਿਆਂ ਲੰਗਰਾਂ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ। ਫਿਰ ਜਦੋਂ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗਏ, ਨੰਦ ਲਾਲ ਜੀ ਨੂੰ ਆਖਿਆ, ਕਹਿੰਦੇ ਲੰਗਰ ਛਕਣਾ ਹੈ, ਬੜੀ ਭੁੱਖ ਲੱਗੀ ਹੈ। ਭਾਈ ਨੰਦ ਲਾਲ ਜੀ ਭੱਜੇ ਗਏ, ਕਹਿਣ ਲੱਗੇ ਬਾਬਾ ਜੀ ਆ ਕੱਚਾ ਸੀਧਾ ਤੇ ਮੇਰੇ ਹੱਥ ਵਿੱਚ ਫੜਿਆ ਹੋਇਆ ਹੈ, ਤੇ ਜੇ ਪਕਾ ਕੇ ਲੈਣਾ ਤੇ ਸਿਰਫ 5 ਮਿੰਟ ਰੁਕ ਜਾਓ, ਮੈਂ ਪਕਾ ਕੇ ਪ੍ਰਸ਼ਾਦਾ ਛਕਾ ਦਿਆਂ। ਕੱਚਾ ਹੀ ਲੈ ਆਏ, ਆਟਾ ਲੈ ਆਏ, ਸਬਜ਼ੀਆਂ ਲੈ ਆਏ, ਕਹਿੰਦੇ ਆ ਰਾਸ਼ਨ ਮੇਰੇ ਕੋਲ ਹੈ, ਜੇ ਇਹ ਲੈਣਾ ਤੇ ਇਹ ਲੈ ਲਓ, ਜੇ ਕਹਿੰਦੇ ਹੋ ਤੇ ਮੈਨੂੰ 5 ਮਿੰਟ ਦਾ ਸਮਾਂ ਦੇ ਦਿਓ, ਮੈਂ ਪਕਾ ਕੇ ਛਕਾ ਦਿੰਦਾ। 5 ਮਿੰਟਾਂ ਵਿੱਚ ਦਾਲ ਬਣਾ ਕੇ, ਪ੍ਰਸ਼ਾਦੇ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਕਾ ਤੇ ਰਾਤ ਵੇਲੇ। ਇਹ ਹੈ ਸੇਵਾ। ਤੇ ਮੈਂ ਬੜੀ ਵਾਰ ਇਹ ਅਰਜ ਸੰਗਤ ਵਿੱਚ ਕੀਤੀ ਹੈ ਕਿ ਭਾਈ ਨੰਦ ਲਾਲ ਜੀ ਐਸੇ ਸਨ ਜਿਹੜੇ ਸੋਨੇ ਦੀ ਕੁਰਸੀ ਤੇ ਬਹਿੰਦੇ ਸੀ ਬਾਦਸ਼ਾਹ ਦੀ ਦਰਬਾਰ ਵਿੱਚ, ਤੇ ਸੋਨੇ ਦੀ ਕੁਰਸੀ ਛੱਡ ਕੇ ਗੁਰੂ ਘਰ ਵਿੱਚ ਸਵਾਹ ਵਿੱਚ ਬਹਿ ਕੇ ਰਾਤ 'ਚ ਬੈਠ ਕੇ ਭਾਂਡੇ ਮਾਂਜਦੇ ਸੀ। ਤੇ ਕਿਸੇ ਨੇ ਆਖਿਆ ਨੰਦ ਲਾਲ ਜੀ ਕਿੱਥੇ ਸੋਨੇ ਦੀ ਕੁਰਸੀ ਤੇ ਕਿੱਥੇ ਰਾਖ 'ਚ ਬੈਠੇ ਹੋ, ਛੱਡੋ ਖਹਿੜਾ ਆ ਜਾਓ ਚੱਲੀਏ। ਕਹਿਣ ਲੱਗੇ ਜਿਹੜਾ ਆਨੰਦ ਮੈਨੂੰ ਸੰਗਤਾਂ ਦੇ ਜੂਠੇ ਭਾਂਡੇ ਮਾਂਜ ਕੇ ਇੱਥੇ ਆਉਂਦਾ, ਇਹ ਮੈਨੂੰ ਸੋਨੇ ਦੀ ਕੁਰਸੀ ਤੇ ਬਹਿ ਕੇ ਨਹੀਂ ਸੀ ਆਇਆ, ਆ ਰਸ ਨਹੀਂ ਸੀ ਮੈਨੂੰ ਉੱਥੇ ਆਇਆ ਜਿਹੜਾ ਇੱਥੇ ਰਸ ਪ੍ਰਾਪਤ ਹੁੰਦਾ। ਤੇ ਭਾਈ ਨੰਦ ਲਾਲ ਜੀ ਨੇ ਐਸਾ ਲੰਗਰ ਚਲਾਇਆ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵੇਰੇ ਸਾਰੇ ਲੰਗਰੀ ਬੁਲਾਏ, ਆਖਣ ਲੱਗੇ ਭਾਈ ਜੇ ਇੱਥੇ ਲੰਗਰ ਕਹਿਣ ਨੂੰ 10 ਚੱਲਦੇ ਨੇ, ਪਰ ਅਸਲ ਵਿੱਚ ਇੱਕੋ ਹੀ ਲੰਗਰ ਚੱਲਦਾ ਜਿਹੜਾ ਨੰਦ ਲਾਲ ਨੇ ਲਾਇਆ, ਲੰਗਰ ਇੱਕੋ ਹੀ ਚੱਲਦਾ। ਲੰਗਰ ਚਲਾਉਣੇ ਕੋਈ ਮਾੜੀ ਗੱਲ ਨਹੀਂ, ਪਰ ਕਈਆਂ ਨੇ ਤੇ ਲੰਗਰਾਂ ਦੇ ਨਾਂ ਤੇ ਇਕੱਲੀ ਮਾਇਆ ਹੀ ਇਕੱਠੀ ਕਰਨੀ ਹੁੰਦੀ, ਬੜਾ ਕੁਝ ਵੇਖੀਦਾ। ਆ ਹਜ਼ੂਰ ਸਾਹਿਬ ਦਾ ਹੁਣ 300 ਸਾਲਾ ਮਨਾ ਰਹੇ ਹਾਂ, ਮਨਾਉਣਾ ਚਾਹੀਦਾ, ਚੰਗੀ ਗੱਲ ਹੈ। ਕਈਆਂ ਦੇ ਅੰਦਰ ਤੇ ਚਾਹ ਹੈ ਤੇ ਕਈਆਂ ਨੂੰ ਤੇ ਮੌਕਾ ਮਿਲਿਆ ਮਾਇਆ ਇਕੱਠੀ ਕਰਨ ਦਾ। ਮੈਂ ਵਿਦੇਸ਼ਾਂ ਵਿੱਚ ਵੇਖਿਆ, ਇੱਕ ਨਹੀਂ ਸੈਂਕੜੇ ਮਹਾਂਪੁਰਸ਼ ਇਦਾਂ ਦੇ ਮੈਂ ਵੇਖੇ ਆ ਜਿਹੜੇ ਕੋਈ ਕਿਸੇ ਦੇ ਨਾਂ ਤੇ ਗਰਾਹੀ ਲਈ ਆਉਂਦਾ, ਕੋਈ ਕਿਸੇ ਦੇ ਨਾਂ ਤੇ, ਅਸੀਂ ਉੱਥੇ ਇੱਦਾਂ ਕਰਨਾ ਜੀ, ਅਸੀਂ ਉੱਥੇ ਉੱਦਾਂ ਇੱਦਾਂ ਕਰਨਾ। ਉਹ ਹੈ ਸਾਰਾ ਡੰਬਰ ਹੀ, 5% ਖਰਚਣਾ, 95% ਉਹਨਾਂ ਨੇ ਆਪਣੀ ਜੇਬ 'ਚ ਪਾ ਲੈਣਾ, ਸਾਰੇ ਇੱਕੋ ਜਿਹੇ ਨਹੀਂ। ਇਹ ਵੀ ਗੱਲ ਨਾਲ ਹੈ, ਕਈ ਸੇਵਾ ਕਰਨ ਵਾਲੇ ਵੀ ਹੈਗੇ ਆ ਬੜੇ ਭਾਵਨਾ ਨਾਲ, ਪਰ ਜ਼ਿਆਦਾਤਰ ਗਿਣਤੀ ਸਾਡੀ ਅਡੰਬਰ ਜ਼ਿਆਦਾ ਹੈ, ਦਿਖਾਵਾ ਜ਼ਿਆਦਾ ਹੈ, ਪਖੰਡ ਜ਼ਿਆਦਾ, ਸੇਵਾ ਕਰਨ ਵਾਲੇ ਥੋੜੇ ਨੇ। ਭਾਈ ਨੰਦ ਲਾਲ ਜੀ ਨੂੰ ਮਹਾਰਾਜ ਨੇ ਕਿਹਾ ਲੰਗਰ 10 ਚੱਲਦੇ ਨੇ, ਪਰ ਇੱਕੋ ਹੀ ਹੈ, ਕਹਿਣ ਨੂੰ 10 ਨੇ, ਲੰਗਰ ਇੱਕੋ ਹੀ ਚੱਲਦਾ ਨੰਦ ਲਾਲ ਦਾ, ਜਿੱਥੇ ਅੱਧੀ ਰਾਤ ਨੂੰ ਵੀ ਪ੍ਰਸ਼ਾਦਾ ਮਿਲਦਾ। ਤੇ ਮੈਂ ਬੜੀ ਵਾਰ ਅਰਜ਼ ਕੀਤੀ ਹੈ, ਉਹ ਗੁਰਦੁਆਰਾ ਨਹੀਂ ਜਿਹਦਾ ਦਰਵਾਜ਼ਾ ਰਾਤ ਨੂੰ ਬੰਦ ਹੋ ਜਾਂਦਾ। ਗੁਰਦੁਆਰੇ ਦਾ ਭਾਵ ਕੀ ਹੈ? ਜਿੱਥੇ 24 ਘੰਟੇ ਲੰਗਰ ਚੱਲਦਾ ਰਹੇ। ਗੁਰਦੁਆਰੇ ਦਾ ਭਾਵ ਹੈ ਜਿੱਥੇ ਅੱਧੀ ਰਾਤ ਨੂੰ ਜਾਓ ਤੁਹਾਨੂੰ ਬਿਸਤਰ ਮਿਲ ਜਾਏ, ਤੁਹਾਨੂੰ ਰਹਿਣ ਨੂੰ ਥਾਂ ਮਿਲ ਜਾਏ, ਬੈਠਣ ਨੂੰ ਜਗ੍ਹਾ ਮਿਲ ਜਾਏ। ਗੁਰਦੁਆਰੇ ਦਾ ਮਤਲਬ ਹੈ ਸਹਾਰਾ। ਇਸੇ ਕਰਕੇ ਵੱਡੇ ਵੱਡੇ ਬਣਾਏ ਹੋਏ ਨੇ, ਇਮਾਰਤਾਂ ਬਣਾਈਆਂ ਨੇ। ਗੁਰਦੁਆਰੇ ਦਾ ਭਾਵ ਹੈ ਜਿੱਥੇ ਸਾਨੂੰ ਸਹਾਰਾ ਮਿਲੇ, ਜਿੱਥੇ ਸਾਨੂੰ ਗੁਰਮਤਿ ਦੀ ਸੇਧ ਮਿਲਣੀ ਤੇ ਇੱਕ ਵੱਖਰੀ ਗੱਲ, ਗੁਰਮਤਿ ਦੀ ਸੇਧ ਮਿਲਣੀ, ਗੁਰੂ ਘਰ ਨਾਲ ਜੁੜਨਾ, ਬਾਣੀ ਸੁਣਨੀ, ਬਾਣੀ ਪੜ੍ਹਨੀ, ਸੰਗਤ ਨੇ ਮਿਲ ਜੁਲ ਕੇ ਬਹਿਣਾ, ਇਕੱਠੇ ਹੋਣਾ। ਪਰ ਜਿੱਥੇ 24 ਘੰਟੇ ਗੁਰੂ ਘਰ ਲੰਗਰ ਚੱਲਦਾ ਰਹੇ, ਅੱਧੀ ਰਾਤ ਨੂੰ ਜਾਓ ਤੁਹਾਨੂੰ ਪ੍ਰਸ਼ਾਦਾ ਮਿਲੇ ਛਕਣ ਵਾਸਤੇ, ਇਹ ਗੁਰੂ ਘਰ ਦੀ ਮਰਿਆਦਾ ਹੈ। ਨਿਸ਼ਾਨ ਸਾਹਿਬ ਦਾ ਉੱਚਾ ਨਿਸ਼ਾਨ ਸਾਹਿਬ ਲਾਉਣ ਦਾ ਭਾਵ ਕੀ ਹੈ? ਵੀ ਦੂਰ ਤੱਕ ਲੋਕਾਂ ਨੂੰ ਦਿਸ ਜਾਏ, ਜੇ ਕੋਈ ਲੋੜਵੰਦ ਹੋਵੇ ਉਹ ਆਵੇ ਵੀ ਉਹ ਗੁਰਦੁਆਰਾ ਹੈ, ਮੈਨੂੰ ਕਿਤੇ ਥਾਂ ਨਹੀਂ ਮਿਲਿਆ, ਮੈਨੂੰ ਗੁਰਦੁਆਰੇ ਥਾਂ ਮਿਲ ਜਾਏਗਾ, ਮੈਨੂੰ ਕਿਤੋਂ ਲੰਗਰ ਨਹੀਂ ਮਿਲਿਆ ਉਹ ਨਿਸ਼ਾਨ ਸਾਹਿਬ ਲੱਗਿਆ, ਜੇ ਮੈਂ ਉੱਥੇ ਜਾਵਾਂਗਾ ਤੇ ਮੈਨੂੰ ਪ੍ਰਸ਼ਾਦਾ ਮਿਲ ਜਾਣਾ। ਇਸ ਵਾਸਤੇ ਹੈ ਲੰਗਰ, ਇਹ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹੈ, ਆਵਾਜ਼ਾਂ ਮਾਰਦਾ, ਫਰਲਾ ਹਿਲਦਾ ਵੀ ਆ ਜਾਓ, ਜਿਹਨੂੰ ਲੋੜ ਇੱਥੇ ਆਓ, ਤੇ ਅਗਲਾ ਨਿਸ਼ਾਨ ਸਾਹਿਬ ਦੀ ਸੇਧ ਨੂੰ ਤੁਰੇ ਤੇ ਪਹੁੰਚ ਕੇ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਮਿਲ ਜਾਏਗਾ ਹਰ ਗੁਰਦੁਆਰੇ ਚੋਂ ਪ੍ਰਸ਼ਾਦਾ। ਭਾਵੇਂ ਕਿ ਡਾਲੀ ਇਕੱਠੀ ਕਰਕੇ ਰੱਖਣਾ ਹੁੰਦਾ ਉੱਥੇ, ਇੱਕ ਸੇਵਾਦਾਰ ਬਹੁਤ ਹੈ, ਇੱਕ ਸੇਵਾਦਾਰ ਰਾਤ ਵੇਲੇ ਹਾਜ਼ਰ ਰਹੇ ਵੀ ਕੋਈ ਆਵੇ ਇੱਥੇ ਲੰਗਰ ਛੱਡ ਕੇ ਜਾਵੇ, ਦਰਵਾਜ਼ਾ ਖੁੱਲ੍ਹਾ ਰਹੇ। ਗੁਰੂ ਘਰ ਦੇ ਦਰਵਾਜ਼ੇ ਜੇ ਬੰਦ ਹੋ ਗਏ ਸਿੱਖ ਜਾਏਗਾ ਕਿੱਥੇ? ਗੁਰਦੁਆਰੇ ਦਾ ਦਰਵਾਜ਼ਾ ਦਿਨ ਰਾਤ ਖੁੱਲ੍ਹਾ ਰਹਿਣਾ ਚਾਹੀਦਾ, ਕੋਈ ਜਦੋਂ ਮਰਜ਼ੀ ਆਵੇ, ਜਦੋਂ ਜਿਹਨੂੰ ਲੋੜ ਹੋਵੇ ਉਹਨੂੰ ਸਹਾਰਾ ਮਿਲੇ ਗੁਰਦੁਆਰੇ ਵਿੱਚ। ਗੁਰਦੁਆਰੇ ਅਸੀਂ ਇਸੇ ਵਾਸਤੇ ਬਣਾਏ ਨੇ। ਸੋ ਇਸ ਕਰਕੇ ਭਾਈ ਦੇਗਾਂ ਚਲਾਉਣ ਵਾਲੇ ਗੁਰਸਿੱਖਾਂ ਦੇ ਬੜੇ ਬੜੇ ਜੀਵਨ ਸਨ, ਸਿੱਖੀ ਅਸੂਲਾਂ ਦਾ ਨਾਂ ਹੈ, ਦਿਖਾਵੇ ਦਾ ਨਹੀਂ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੁਣ ਸਾਨੂੰ ਬਖਸ਼ੇ ਨੇ। ਦੇਗਾਂ ਚਲਾਉਣੀਆਂ, ਦੇਗਾਂ ਵਾਹੁਣ ਵਾਲਿਆਂ ਨੇ ਵੀ ਹੱਦ ਕੀਤੀ ਹੈ, ਆਉਣ ਵਾਲੇ ਦੀਵਾਨਾਂ ਵਿੱਚ ਇਹਦੇ ਸੰਬੰਧ ਵਿੱਚ ਵੀ ਬੇਨਤੀ ਕਰਾਂਗੇ। ਦੇਗ ਚਲਾਈ ਫਿਰ ਤੇਗ ਵਾਹੀ, ਦੇਗ ਸੁਣ ਕੇ ਅਨਡਿੱਠ ਕੀਤਾ, ਇਹ ਬੇਨਤੀਆਂ ਆਉਣ ਵਾਲੇ ਸਮੇਂ ਚ ਗੱਜ ਕੇ ਸਾਰੀ ਸੰਗਤ ਨੇ ਹੁਣ ਬੋਲਣਾ ਹੈ ਗੁਰੂ ਸਤੋਤਰ ਵਿੱਚ, ਫਿਰ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮੇ ਸਰਵਣ ਕਰਨੇ ਨੇ, ਬਾਅਦ ਵਿੱਚ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਭਾਈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਇਹ ਜ਼ਰੂਰੀ ਬੇਨਤੀ ਹੈ ਵੀ ਸਤਿਗੁਰੂ ਦਾ ਸਤਿਕਾਰ ਆਪਾਂ ਮੁੱਖ ਰੱਖਣਾ, ਪਹਿਲਾਂ ਨਹੀਂ ਜਾਣਾ, ਕਾਲ ਨਹੀਂ ਕਰਨੀ। ਸਤਿਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਸਾਰੀ ਸੰਗਤ ਨੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਤੇ ਅੰਮ੍ਰਿਤਧਾਰੀ ਹੋਣ ਵਾਸਤੇ ਜ਼ਰੂਰ ਮਨ ਬਣਾਓ, ਗੁਰੂ ਵਾਲੇ ਬਣੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ। ਸਾਹਿਬ ਮੈਂ ਉਸ ਕਾ ਚਿਹਰਾ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਕਹਾਵੈ। ਬੜੇ ਬੜੇ ਵੱਡੇ ਅਸੂਲ ਸਨ ਖਾਲਸੇ ਦੇ, ਅਸੂਲਾਂ ਦਾ ਨਾਮ ਹੀ ਹੈ ਖਾਲਸਾ ਸਿੱਖ। ਸੋ ਆਓ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਬਚਨਾਂ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰੀਏ। ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਹੁਲ, ਸਭ ਤੋਂ ਵੱਡੀ ਪਹਿਲੀ ਰਹਿਤ ਹੈ ਜਿਹੜੀ ਉਹ ਇਹ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਪਹਿਲੇ ਨੰਬਰ ਤੇ ਹੈ ਗੁਰੂ ਵਾਲੇ ਬਣਨਾ, ਬਾਕੀ ਸਾਰੀਆਂ ਗੱਲਾਂ ਬਾਅਦ ਚ, ਪਹਿਲਾਂ ਸਿੰਘ ਸਜਣਾ। ਇਸ ਕਰਕੇ ਭਾਈ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਦਾ ਮਨ ਮੰਨਿਆ ਅਮਰ ਛਕਣ ਵਾਸਤੇ ਉਹ ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਜ਼ਰੂਰ ਦਰਜ ਕਰਾਓ, ਨਾਮ ਲਿਖਾਓ ਤਾਂ ਜੋ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਵੱਧ ਚੜ ਕੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਓ। ਆਉਣ ਵਾਲੇ ਸਮੇਂ ਵਿੱਚ ਦੋਵੇਂ ਦਿਨ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ ਤੇ ਇਹ ਵੀ ਅਰਜ਼ ਹੈ ਕਿ 8:30 ਤੋਂ ਪਹਿਲਾਂ ਪਹਿਲਾਂ ਦਰਸ਼ਨ ਦੇਣੇ। ਸਾਰੀ ਸੰਗਤ ਅੱਜ ਬਹੁਤੀ ਸੰਗਤ ਲੇਟ ਆਈ, ਸਮੇਂ ਨਾਲ ਆਉਣ ਦੀ ਖੇਚਲ ਕਰਨੀ, 8:30 ਤੋਂ 10:30 ਫਿਰ ਬਹੁਤਾ ਕੁ ਵੇਲਾ ਨਾ ਹੋਵੇ, ਕਿਉਂਕਿ ਹੁਣ ਤੇ 6 ਵਜੇ ਹਨੇਰਾ ਪੈਣਾ ਸ਼ੁਰੂ ਹੋ ਜਾਂਦਾ, 6 ਵਜੇ 8:30 ਦੀਵਾਨ ਸ਼ੁਰੂ ਹੁੰਦਾ, 10:30 ਵਜੇ ਸਮਾਪਤੀ, ਠੰਡ ਦਾ ਵੀ ਸਮਾਂ ਹੁਣ ਆ ਰਿਹਾ ਤੇ ਸੰਗਤ ਨੂੰ ਬੇਨਤੀ ਹੈ ਭਾਈ 2 ਦਿਨ ਬਾਕੀ ਨੇ, ਸਮੇਂ ਨਾਲ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ, ਗੱਜ ਕੇ ਆਨੰਦ ਬੋਲੋ ਗੁਰੂ ਸਤੋਤਰ ਵਿੱਚ, ਫਿਰ ਅਰਦਾਸ ਵਿੱਚ ਜੁੜਨਾ। ਆਉਣ ਵਾਲੇ ਸਮੇਂ ਵਿੱਚ ਵੱਧ ਚੜ ਕੇ ਹਾਜ਼ਰੀ ਭਰ ਕੇ ਜਿੱਥੇ ਆਪ ਆਉਣਾ ਉੱਥੇ ਹੋਰਨਾਂ ਨੂੰ ਵੀ ਜੋੜਨ ਦਾ ਯਤਨ ਕਰਨਾ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਗੁਰੂ ਸਤੋਤਰ ਵਿੱਚ ਬੋਲੋ।
ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ
ਸਾਧ ਸੰਗਤ ਜੀ ਧੰਨ ਹੈ, ਧੰਨ ਹੈ ਧੰਨ ਹੈ ਤੇਰੀ ਸਾਧ। Oh,